ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪਾਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਸ਼੍ਰੀ ਹਰ ਰਾਏ ਨਮੋ ਕਰ ਜੋਰੀ ਨਮੋ
ਕਰ ਜੋਰੀ
ਸ਼੍ਰੀ ਹਰ ਕ੍ਰਿਸ਼ਨ ਮਨਾਉ
ਬਹੋਰੀ
ਤੇਗ ਬਹਾਦਰ ਪਰਮ
ਕਿਰਪਾਲ
ਵਾਹਿਗੁਰੂ
ਪਰਮ ਕਿਰਪਾਲ
ਸ਼੍ਰੀ ਗੁਰੂ ਗੋਬਿੰਦ ਸਿੰਘ
ਬੇਸਾਲਾ
ਤਰੋ ਤਰਾ ਪਰ ਪੁਨ ਪੁਨ
ਸੀਸ
ਵਾਹਿਗੁਰੂ
ਪੁਨ ਪੁਨ ਸੀਸ
ਬੰਦੋ ਬਾਰ
ਬਾਰ ਜਗਦੀਸਾ
ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ
ਹੋਏ
ਵਾਹਿਗੁਰੂ ਜੀ ਕੀ ਫਤਿਹ
ਹੈ
ਬਿਘਨ
ਬਿਨਾਸਨ
ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਮਾਲੀ ਨੇ ਮੋਏ ਪੁੱਛਿਓ ਯੇ ਪੀ ਮੋਏ ਸੁਨਾਏ ਬੰਦੇ ਕੋ ਮਰਵਾਏ ਕੈ ਕਹਿ ਰਿਓ ਖਾਲ ਸੁਜਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਭਰਮ ਚੋਟਾਂ ਖਾਵੈ। ਵੱਡਿਆਂ ਭਾਗਾਂ ਵਾਲੇ ਹੋ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਤਿਲਕ ਅਤੇ ਜੰਝੂ ਦੇ ਰਾਖੇ ਜਗਤ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ 'ਤੇ ਹਾਜ਼ਰੀਆਂ ਭਰ ਕੇ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਜੁੜ ਕੇ ਚੱਲ ਰਹੇ ਗੁਰੂ ਪੰਥ ਦੇ ਇਤਿਹਾਸ ਦੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਅਦਬ ਸਤਿਕਾਰ ਅਤੇ ਸ਼ਰਧਾ ਸਹਿਤ ਸਰਵਣ ਕਰ ਰਹੇ ਇਹ ਸਾਡੇ ਪੁਰਖਿਆਂ ਦਾ ਸਾਡੇ ਬਜ਼ੁਰਗਾਂ ਦਾ ਇਤਿਹਾਸ ਹੈ। ਇਤਿਹਾਸ ਵਿੱਚ ਜੋ ਜੋ ਘਟਿਆ ਹੈ उस इतिहास विच जो जो वरत्या है उहदा बड़े बाखूबी ढंग नाल वर्णन भाई रतन सिंह भंगू जी ने किया। जे आपां सिख इतिहास के ग्रंथ की गल करिए ते सब तो पहला सिख इतिहास का ग्रंथ ये प्राचीन पंथ प्रकाश ही है। बाकी जितने सिख इतिहास के ग्रंथ लिखे गए ने, हाँ गुर इतिहास ते सिख इतिहास इनू आपां दो हिस्सों विच जे वंडीए। गुर इतिहास बारे लिखण वाले तां बहुत विद्वान सन, गुरबिलास लिखे गए, श्री गुरु सोभा लिखिया गया, जन्म साखियां लिखिया गई, फिर गुरप्रताप सूरज प्रकाश ग्रंथ भाई संतोख सिंह साहब जी ने लिखिया, महिमा प्रकाश लिखिया गया। पर जदों सिख इतिहास की बात करिए तां सिख इतिहास का श्रोमणी ग्रंथ ये प्राचीन पंथ प्रकाश है जिहदी आपां कथा विचार रहे हैं। और ये ग्रंथ श्रोमणी गुरुद्वारा प्रबंधक कमेटी के अधीन जो चल रही पुस्तकां दीयां दुकानां हन प्रदर्शनी दीयां उत्थों प्राप्त भी हो जाता है। भाई साहब भाई रतन सिंह जी दस रहे ने कि बाबा बंदा सिंह बहादुर की शहादत हुई, बड़ी लासानी शहादत सी कि 4 साल का बच्चा उन्हां दी गोदी च रख के कतल किया गया। बाबा जी दे नेत्र कढ़ दिते गए, हाथ पैर कट दिते गए, जमूरां नाल मास नोचिया गया, घोड़िया नाल घसीट के अनेकां तसीहां नूं अपने शरीर ते चलदिआं बाबा बंदा सिंह जी ने शहादत दा जाम प्राप्त किया। उना दे नाल दे 740 सिंह जिन्हां ने शहीदी प्राप्त कीती, और 740 सिंह जिन्ने भी सन संपूर्ण सिंह किसी ने भी अपना सिखी सिदक ते धर्म नहीं आ रहा, सब ने अपना सिखी सिदक अंतले केसा स्वासा नाल निभाया है। उन्हां समूह शहीदां दा जिक्र कीता। ये सारी कथा अंग्रेज अफसर कैप्टन मरे नूं भाई रतन सिंह जी ने सुनाई सी। मैनूं तां बूटे शाह मौलवी ने कुछ होर ही सरवण कराया सी। उत्सुकता नाल पुछदा ते भाई रतन सिंह जी उहनूं जवाब दे रहे ने, आओ बाबा बंदा सिंह बहादुर की शहादत तो बाद एक बार जिहड़े सिंह सन वो तकरीबन 2 धड़िआं विच वंडे गए, एक बंदई खालसा एक तत् खालसा, उहदा थोड़ा जिहा जिक्र इत्थे भाई रतन सिंह जी कर रहे ने। क्योंकि सुभाविक है जदों कोई महापुरश महात्मा इस संसार दे विच हुंदा है उस वेले उन्हें भावें अपने आप को गुरु ना सदाया होवे पर बाद में जिहड़े उन्हां दे चेले हुंदे है उन्हूं अपने गुरु की पदवी देण लग पैंदे, गुरु दे तोली पूजण लग पैंदे। साढ़े वेखदिआं वेखदिआं बहुत सारे साढ़े समाज दे विच इहो जिहे फिरके उठे, वो आम करके मैनूं ना लैण दी भी जरूरत नहीं कि उन्होंने अपने जीवित काल दे विच अपने आप को गुरु नहीं सदाया, पर बाद विच उन्हां दे चेलियां ने उन्हां नूं गुरु धारण कर लिया भी ये तां साडे गुरु ही ने। वो जिवें कहिंदे आ ना, पीर नहीं उड़दे मुरीद उड़ाया करदे, उन्हां दी अपनी भावना हुंदी ते वह भावना फिर सारे पंथ दे उत्ते थोपना चाहुंदे हुंदे, उत्थे आ के फिर तत् खालसे ते बंदई खालसे दा वखरेवा पिया। पर उहदा सुलझा भी होया, भाई मनी सिंह जी वर्गे महान गुरमुखां ने विच पै के उस मसले नूं पूर्ण तौर ते सुलझाया भी है। आओ मन बिरतियां एकागर करिए, गुरु पंथ दा ये पावन पवित्र इतिहास है, ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਉਂਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਾਲੀ ਨੇ ਮੋਏ ਪੁੱਛਿਓ, ਯੇ ਪੀ ਮੋਏ ਸੁਨਾਏ।
ਕੈਪਟਨ ਮਰੇ ਨੇ ਉਸ ਵੇਲੇ ਭਾਈ ਰਤਨ ਸਿੰਘ ਜੀ ਕੋਲੋਂ ਪੁੱਛਿਆ, ਜਦੋਂ ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਦਾ ਪ੍ਰਸੰਗ ਭਾਈ ਰਤਨ ਸਿੰਘ ਹੋਣਾ ਨੇ ਸੁਣਾਇਆ, ਸੁਣ ਕੇ ਕੈਪਟਨ ਮਰੇ ਪੁੱਛਣ ਲੱਗਾ,
ਬੰਦੇ ਕੋ ਮਰਵਾਏ ਕਹਿ ਕਹਿ ਖਾ ਰਿਓ ਖਾਲ ਸੋ ਜਾਏ।
ਬਾਬਾ ਬੰਦਾ ਸਿੰਘ ਦੀ ਸ਼ਹਾਦਤ ਤੋਂ ਬਾਅਦ ਜਦੋਂ ਸ਼ਹੀਦ ਹੋ ਗਏ, ਉਸ ਤੋਂ ਬਾਅਦ ਖਾਲਸੇ ਦਾ ਕੀ ਬਣਿਆ? ਖਾਲਸਾ ਕਿੱਥੇ ਜਾ ਕੇ ਰਿਹਾ, ਕਿੱਥੇ ਵਿਚਰਿਆ? ਜਿਹੜੇ ਬਾਬਾ ਬੰਦਾ ਸਿੰਘ ਜੀ ਦੇ ਨਾਲ ਜੁੜੇ ਹੋਏ ਉਹਨਾਂ ਦੇ ਅਨੁਆਈ ਸਨ, ਬੰਦਈ ਆਪਣੇ ਆਪ ਨੂੰ ਕਹਾਉਂਦੇ ਸਨ, ਉਹਨਾਂ ਦਾ ਕੀ ਬਣਿਆ? ਉਹ ਸਾਰਾ ਪ੍ਰਸੰਗ ਹੁਣ ਮੈਨੂੰ ਸਰਵਣ ਕਰਾਓ।
ਚੋਪਈ ਤੋ ਮਾਲੀ ਸੋ ਮੈਂ ਯੋ ਕਹਿਓ।
ਭਾਈ ਰਤਨ ਸਿੰਘ ਜੀ ਕਹਿੰਦੇ ਕੈਪਟਨ ਮਰੇ ਨੂੰ ਫਿਰ ਉਸ ਵੇਲੇ ਮੈਂ ਸਾਰੀ ਗੱਲ ਸਮਝਾਈ, ਪੰਥ ਦਾ ਜਿਹੜਾ ਇਤਿਹਾਸ ਹੈ ਉਹ ਸਰਵਣ ਕਰਾਇਆ।
ਇਸੀ ਦੇਸ਼ ਮੈਂ ਖਾਲਸਾ ਰਹਿਓ।
ਆਖਿਆ ਕੈਪਟਨ ਮਰੇ, ਬਾਬਾ ਬੰਦਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਖਾਲਸਾ ਕਿਤੇ ਦੂਜੇ ਦੇਸ਼ ਨਹੀਂ ਸੀ ਤੁਰ ਗਿਆ, ਪ੍ਰਸੰਗ ਹੁਣ ਮੈਨੂੰ ਸਰਵਣ ਕਰਾਓ। ਕਿਤੇ ਮਨ 'ਚ ਤੇਰੇ ਭਰਮ ਪੈ ਗਿਆ ਹੋਵੇ ਵੀ ਖਾਲਸਾ ਸ਼ਾਇਦ ਇਸ ਦੇਸ਼ ਨੂੰ ਛੱਡ ਕੇ ਚਲਾ ਗਿਆ ਹੋਣਾ। ਕਿਉਂ ਛੱਡਦਾ, ਇਹ ਦੇਸ਼ ਖਾਲਸੇ ਦਾ ਵੀ ਹੈ, ਜਨਮ ਭੂਮੀ ਹੈ ਖਾਲਸੇ ਦੀ, ਤੂੰ ਇਸ ਦੇਸ਼ ਨੂੰ ਖਾਲਸਾ ਕਿਉਂ ਤਿਆਗਦਾ? ਉਹ ਛੱਡ ਕੇ ਨਹੀਂ ਗਿਆ ਖਾਲਸਾ ਇਸ ਦੇਸ਼ ਨੂੰ, ਇਸੇ ਦੇਸ਼ ਦੇ ਵਿੱਚ ਰਿਹਾ, ਭਾਵੇਂ ਕਿ ਸਮੇਂ ਦੇ ਹੁਕਮਰਾਨਾਂ ਨੇ ਕਿਹਾ ਸਿਰ ਪਰ ਹੋਵੇ ਜਿਸ ਕੇ ਕੇਸ, ਰਹਿਣ ਨਾ ਪਾਵੇ ਹਮਰੇ ਦੇਸ਼, ਕੇਸਨ ਵਾਲੇ ਜੋ ਨਰ ਹੋਈ, ਬਾਲ ਬਿਰਧ ਲੱਭ ਛੱਡੋ ਨਾ ਕੋਈ, ਇਹ ਕਿਹਾ ਗਿਆ। ਪਰ ਖਾਲਸੇ ਨੇ ਆਪਣਾ ਦੇਸ਼ ਨਹੀਂ ਤਿਆਗਿਆ, ਭਾਵੇਂ ਜੰਗਲਾਂ ਦੀਆਂ ਝੱਲਾਂ 'ਚ ਰਹਿ ਕੇ ਗੁਜ਼ਾਰਾ ਕਰਨਾ ਪਿਆ।
ਬਾਜ਼ ਦੇਸ਼ਨ ਜਿਮ ਪੰਛੀ ਰਹੇ।
ਕਹਿੰਦੇ ਜਿਵੇਂ ਬਾਜ ਦਾ ਇਲਾਕਾ ਹੁੰਦਾ ਉੱਥੋਂ ਪੰਛੀ ਭੱਜ ਤਾਂ ਨਹੀਂ ਜਾਂਦੇ, ਜੇ ਬਾਜ ਪੰਛੀਆਂ ਦਾ ਸ਼ਿਕਾਰ ਕਰਦਾ ਤੇ ਬਾਜ ਦੇ ਦੇਸ਼ ਵਿੱਚੋਂ ਪੰਛੀ ਭੱਜ ਤਾਂ ਨਹੀਂ ਜਾਂਦੇ, ਬਾਕੀ ਪੰਛੀ ਵੀ ਉੱਥੇ ਹੀ ਰਹਿੰਦੇ ਹਨ।
ਸਿੰਘ ਅਰਨ ਮੈਂ ਜਿਮ ਮ੍ਰਿਗ ਬਾਹੇ।
ਜਿਵੇਂ ਜੰਗਲ ਵਿੱਚ ਸ਼ੇਰ ਹੁੰਦਾ ਤੇ ਹਿਰਨ ਵੀ ਉੱਥੇ ਹੀ ਰਹਿੰਦੇ ਆ, ਇਹ ਤਾਂ ਨਹੀਂ ਹੁੰਦਾ ਵੀ ਜੇ ਸ਼ੇਰ ਹੋਵੇ ਤੇ ਹਿਰਨ ਭੱਜ ਜਾਂਦੇ, ਉਹ ਹਿਰਨ ਵੀ ਉੱਥੇ ਹੀ ਰਹਿੰਦੇ ਹਨ।
ਕਿਛ ਚਾਕਰ ਕਿਛ ਜਗੀਰੀ ਲਾਏ।
ਇਹ ਤਾਂ ਜਿਹੜੇ ਤੁਰਕ ਸਨ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸ਼ੇਰ ਬਣ ਗਏ, ਬਾਜ ਬਣ ਗਏ, ਅਤੇ ਸਿੰਘਾਂ ਨੂੰ ਬੜਾ ਔਖਾ ਵੇਲਾ ਕੱਟਣਾ ਪਿਆ, ਅਤੇ ਉਹ ਛੱਡ ਕੇ ਨਹੀਂ ਗਏ ਉਸ ਦੇਸ਼ ਨੂੰ, ਉੱਥੇ ਹੀ ਰਹੇ। ਕੁਝ ਕਾਂ ਨੂੰ ਚਾਕਰੀ ਵੀ ਕਰਨੀ ਪਈ, ਉਹ ਤੁਰਕਾਂ ਦੇ ਕੋਲ ਜਾ ਕੇ ਨੌਕਰੀਆਂ ਵੀ ਕਰਨੀਆਂ ਪਈਆਂ, ਕਿਹਨਾਂ ਨੂੰ? ਕੁਝ ਕਾਂ ਨੂੰ ਜਿਹੜੀਆਂ ਜਗੀਰਾਂ ਸਨ ਉਹ ਮੱਲੀਆਂ ਹੋਈਆਂ, ਉਹ ਉਹਨਾਂ ਨੇ ਲੈ ਲਈਆਂ।
ਕਿਛ ਤਰਮ ਸਾਲਨ ਕਿਛ ਬੂੰਗੀ ਬਹਾਏ।
ਕੁਝ ਗੁਰੂ ਘਰਾਂ ਵਿੱਚ, ਧਰਮਸ਼ਲਾਵਾਂ ਵਿੱਚ ਕੁਝ ਬੂੰਗੇ ਬਣੇ ਹੁੰਦੇ ਸਨ ਪੁਰਾਤਨ ਸਿੰਘਾਂ ਦੇ, ਉਹਨਾਂ ਬੂੰਗਿਆਂ ਦੇ ਵਿੱਚ ਰਹਿਣ ਲੱਗ ਪਏ।
ਕਿਤਨਨ ਖੇਤੀ ਸਾਫ ਕਰਾਈ।
ਕਈਆਂ ਨੇ ਜਾ ਕੇ ਆਪੋ ਖੇਤ ਸਾਂਭੇ ਆਪਣੇ, ਜੰਗਾਂ ਯੁੱਧਾਂ ਤੋਂ ਥੋੜ੍ਹਾ ਜਿਹਾ ਵਿਹਲ ਮਿਲਿਆ ਸੀ, ਅਤੇ ਨਗਰਾਂ ਪਿੰਡਾਂ ਵਿੱਚ ਜਾ ਕੇ ਆਪਣਾ ਜ਼ਿਮੀਂਦਾਰਾ ਕਰਨ ਲੱਗ ਪਏ, ਖੇਤ ਸਾਂਭਣ ਲੱਗ ਪਏ। ਖੇਤ ਜਿਹੜੇ ਸਨ ਉਜਾੜ ਬਣ ਚੁੱਕੇ ਸੀ ਸਿੰਘਾਂ ਦੇ, ਉਹ ਤਾਂ ਜੰਗ ਯੁੱਧਾਂ 'ਚ ਹੀ ਰਹੇ ਨੇ, ਪਿੱਛੇ ਖੇਤ ਕਿਹਨੇ ਸਾਂਭਣੇ ਸੀ? ਉਹਨਾਂ ਖੇਤਾਂ ਦੀ ਜਾ ਕੇ ਸਫਾਈ ਕਰਾਈ, ਘਾਹ ਕੰਡਾ ਹੋ ਚੁੱਕਾ ਸੀ ਖੇਤਾਂ 'ਚ, ਉਹ ਸਫਾਈ ਕਰਾ ਕੇ ਆਪਣੀ ਖੇਤੀ ਕਰਨ ਲੱਗੇ।
ਇਮ ਪੀ ਤੁਰਕਨ ਲਏ ਕਿਤਕ ਛਲਾਈ।
ਤੇ ਕਈਆਂ ਨੂੰ ਤੁਰਕਾਂ ਨੇ ਜਾਣ ਬੁੱਝ ਕੇ ਥੋੜ੍ਹੇ ਸਮੇਂ ਲਈ ਜਗੀਰਾਂ ਦੇ ਕੇ ਢਿੱਲਾ ਛੱਡ ਦਿੱਤਾ ਕਿ ਜਦੋਂ ਮੌਕਾ ਹੋਵੇਗਾ ਤੇ ਜਗੀਰਾਂ ਖੋਹ ਲਵਾਂਗੇ।
ਦੋਹਰਾ ਤਤ ਖਾਲਸੋ ਜੋ ਹੋਤੋ ਤਿਨ ਖਾਈ ਛਲਾਈ ਨਾਏ।
ਪਰ ਜਿਹੜਾ ਤਤ ਖਾਲਸਾ ਸੀ ਨਾ, ਤਤ ਖਾਲਸਾ, ਤਤ ਖਾਲਸਾ ਨਹੀਂ ਛਲਿਆ ਗਿਆ ਕਿਸੇ ਤੁਰਕ ਕੋਲੋਂ, ਉਹ ਐਨ ਤਿਆਰ ਬਰ ਤਿਆਰ ਰਹੇ, ਜਿਨ੍ਹਾਂ ਨੂੰ ਭੁਜੰਗੀਆਂ ਦਾ ਪੰਥ ਕਹਿੰਦੇ ਭਾਈ ਰਤਨ ਸਿੰਘ, ਤਤ ਖਾਲਸਾ ਨਹੀਂ ਛਲਿਆ ਗਿਆ। ਕੁਝ ਕੁ ਵਿੱਚੋਂ ਬੰਦੇ ਛਲੇ ਗਏ ਹੋਣਗੇ ਵੀ ਜਿਨ੍ਹਾਂ ਨੂੰ ਜਗੀਰਾਂ ਵਗੈਰਾ ਮਿਲ ਗਈਆਂ ਅਤੇ ਉਹ ਸ਼ਾਂਤ ਹੋ ਕੇ ਬਹਿ ਗਏ, ਪਰ ਜਿਹੜਾ ਤਤ ਖਾਲਸਾ ਸੀ ਉਹ ਨਹੀਂ ਕਿਸੇ ਕੋਲੋਂ ਛਲਿਆ ਗਿਆ।
ਨੰਗ ਭੁੱਖ ਦੁੱਖ ਸਿਰ ਸਹੇ ਮਰਨੋ ਨਾ ਸੰਕਾਏ।
ਉਹ ਆਪਣੇ ਤਨ ਦੇ ਉੱਤੇ ਨੰਗ ਭੁੱਖ ਦੋਵੇਂ ਹੀ ਸਹਿੰਦੇ ਨੇ ਤੇ ਮਰਨ ਦਾ ਮਨ ਚ ਡਰ ਤੇ ਖੌਫ ਨਹੀਂ ਰੱਖਦੇ। ਆਪਾਂ ਹੁਣ ਜਿੰਨੇ ਵੀ ਬੈਠੇ ਹਾਂ ਸਮੁੱਚਾ ਖਾਲਸਾ ਪੰਥ ਜਿਹੜਾ ਨਾ ਇਹ ਤਤ ਖਾਲਸੇ ਦਾ ਵਾਰਸ ਆ। ਆਪਾਂ ਸਾਰੇ ਤਤ ਖਾਲਸੇ ਵਾਲੇ ਹਾਂ, ਤਤ ਖਾਲਸੇ ਦੇ ਵਾਰਸ ਹਾਂ। ਤੋ ਕਹਿਣ ਲੱਗੇ ਕਿ ਤਤ ਖਾਲਸਾ ਜਿਹੜਾ ਸੀ ਨਾ ਉਹਨਾਂ ਨੇ ਨਾ ਤਾਂ ਨੰਗ ਦੀ ਕੋਈ ਪਰਵਾਹ ਕੀਤੀ ਨਾ ਭੁੱਖ ਦੀ ਪਰਵਾਹ ਕੀਤੀ। ਉਹ ਤਾਂ ਕਲਗੀਧਰ ਦੇ ਚਰਨਾਂ 'ਤੇ ਇੱਦਾਂ ਟੇਕ ਰੱਖਦੇ ਸੀ ਭੁੱਖ ਨੰਗ ਦੀ ਨਾ ਪਰਵਾਹ, ਸਾਨੂੰ ਹੁਕਮ ਹੋਏ ਤੇ ਤੇਗਾਂ ਨੂੰ ਚੱਟੀਏ ਜੀ, ਵੀ ਸਾਨੂੰ ਇਹਦੀ ਕੋਈ ਪਰਵਾਹ ਨਹੀਂ। ਜੰਗ ਦੇ ਮੈਦਾਨ ਵਿੱਚ ਲੜਨ ਵਾਸਤੇ ਤਿਆਰ ਉਬਰ ਤਿਆਰ ਰਹਿੰਦੇ ਨੇ ਯੋਧੇ।
ਚੋ ਪਈ ਹੁਤੇ ਪੁਚੰਗੀ ਜੋ ਸ਼ੇਰ,
ਜਿਹੜੇ ਪੁਚੰਗੀ ਸ਼ੇਰ ਬਿਰਤੀ ਵਾਲੇ ਯੋਧੇ ਸ਼ੇਰ ਸਨ।
ਪਏ ਨ ਤੁਰਕਨ ਤੇ ਵੈ ਘੇਰ,
ਉਹ ਤੁਰਕਾਂ ਦੇ ਕੋਲੋਂ ਘੇਰੇ ਨਹੀਂ ਜਾ ਸਕੇ, ਉਹ ਤੁਰਕਾਂ ਦੀ ਗ੍ਰਿਫਤ ਵਿੱਚ ਨਹੀਂ ਆਏ।
ਰਹੇ ਝਾੜਨ ਉਹ ਚੁੰਡਨ ਮਾਏ,
ਕਿੱਥੇ ਰਹਿਣ ਲੱਗੇ? ਕਹਿੰਦੇ ਜੰਗਲਾਂ ਦੇ ਝਾੜਾਂ ਵਿੱਚ, ਜਿੱਥੇ ਬੇਲੇ ਹੁੰਦੇ, ਝਾੜ ਹੁੰਦੇ, ਪਹਾੜਾਂ ਦੀਆਂ ਕੋਈ ਗੁਫਾਵਾਂ ਹੁੰਦੀਆਂ, ਕੰਦਰਾਵਾਂ ਹੁੰਦੀਆਂ, ਉੱਥੇ ਜਾ ਕੇ ਉਹ ਰਹਿੰਦੇ ਹਨ।
ਤੁਰਕਨ ਲੁੱਟ ਸੋ ਮਾਰੇ ਖਾਏ,
ਉਹ ਰਸਤੇ 'ਚ ਆਉਂਦੇ ਜਾਂਦੇ ਮਲੇਛਾਂ ਨੂੰ ਲੁੱਟਦੇ ਆ। ਜਦੋਂ ਮਲੇਛ ਆਉਂਦੇ ਆ ਉਹਨਾਂ ਨੂੰ ਲੁੱਟ ਕੇ ਅਤੇ ਉਹਨਾਂ ਕੋਲੋਂ ਜਿਹੜੀ ਰਸਤ ਬਸਤ ਹੁੰਦੀ ਹੈ ਉਹ ਖੋਹ ਕੇ ਆਪਣਾ ਗੁਜ਼ਾਰਾ ਕਰਦੇ ਹਨ।
ਰਹਾ ਤੁਰਕਨ ਕੋ ਤੁਰਨ ਨਾ ਦੇਹੇ,
ਜਦੋਂ ਕੋਈ ਤੁਰਕ ਲਾਹੌਰ ਤੋਂ ਦਿੱਲੀ ਜਾਂਦਾ ਤੇ ਰਸਤੇ ਵਿੱਚ ਹੀ ਆ ਕੇ ਉਹ ਤਤ ਖਾਲਸੇ ਵਾਲੇ ਗੱਜ ਜਾਂਦੇ ਆ, ਜਿਨ੍ਹਾਂ ਵਿੱਚੋਂ ਭਾਈ ਕਾਹਨ ਸਿੰਘ ਵਰਗੇ, ਦੀਵਾਨ ਦਰਬਾਰਾ ਸਿੰਘ ਜੀ ਵਰਗੇ ਬੜੇ ਬੜੇ ਮਹਾਨ ਯੋਧੇ ਸਨ ਪੰਥ ਦੇ। ਕਿਉਂਕਿ ਬਾਬਾ ਵਿਨੋਦ ਸਿੰਘ ਜੀ ਤਾਂ ਚਾਲੇ ਪਾ ਗਏ ਸਨ, ਉਹਨਾਂ ਤੋਂ ਬਾਅਦ ਜਿਹੜੀ ਪੰਥ ਦੀ ਕਮਾਂਡ ਸੀ ਉਹ ਦੀਵਾਨ ਦਰਬਾਰਾ ਸਿੰਘ ਜੀ, ਭਾਈ ਕਾਹਨ ਸਿੰਘ ਜੀ ਹੋਣਾਂ ਦੇ ਪਾਸ ਰਹੀ। ਉਸ ਤੋਂ ਬਾਅਦ ਨਵਾਬ ਕਪੂਰ ਸਿੰਘ ਜੀ, ਜੱਸਾ ਸਿੰਘ ਜੀ ਆਹਲੂਵਾਲੀਆ ਸਾਹਿਬ ਜੀ, ਜੱਸਾ ਸਿੰਘ ਰਾਮਗੜੀਏ ਵਰਗੇ ਬੜੇ ਬੜੇ ਮਹਾਨ ਯੋਧੇ, ਚੜ੍ਹਤ ਸਿੰਘ ਸ਼ੁਕਰ ਚੱਕੀਏ ਵਰਗੇ। ਤੋ ਇਸ ਤਰ੍ਹਾਂ ਫਿਰ ਬਾਅਦ ਵਿੱਚ ਹੋਰ ਯੋਧੇ ਵੀ ਹੋਏ। ਤੋ ਇੱਕ ਵਾਰੀ ਬਾਬਾ ਬੰਦਾ ਸਿੰਘ ਜੀ ਤੋਂ ਬਾਅਦ, ਸ਼ਹੀਦੀ ਤੋਂ ਬਾਅਦ ਬਾਬਾ ਵਿਨੋਦ ਸਿੰਘ ਜੀ ਵੀ ਚਾਲੇ ਪਾ ਗਏ ਅਤੇ ਦੀਵਾਨ ਦਰਬਾਰਾ ਸਿੰਘ ਜੀ ਪੰਥ ਦੇ ਬੜੇ ਨਾਮਵਰ ਵਿਦਵਾਨ ਸਨ ਅਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੇਵਕ ਸਨ। ਉਹ ਪੰਥ ਦੀ ਜਰਨੈਲੀ ਕਰਦੇ ਰਹੇ ਅਤੇ ਪੰਥ ਉਸ ਵੇਲੇ ਸਿੰਘ ਜਿਹੜਾ ਤਤ ਖਾਲਸਾ ਸੀ ਉਹ ਜ਼ਿਆਦਾ ਜੰਗਲਾਂ ਵਿੱਚ ਰਹਿਣਾ, ਖੱਡਾਂ ਵਿੱਚ ਰਹਿਣਾ, ਝਾੜਾਂ ਵਿੱਚ ਰਹਿਣਾ। ਜਦੋਂ ਕਿਤੇ ਤੁਰਕਾਂ ਨੇ ਰਸਤੇ 'ਚੋਂ ਲੰਘਣਾ ਕੋਈ ਖਜ਼ਾਨਾ ਲੈ ਕੇ, ਸਿੰਘਾਂ ਨੂੰ ਖਬਰ ਹੋਣੀ, ਇਹਨਾਂ ਨੇ ਜਾ ਕੇ ਅੱਲਾ ਬੋਲ ਕੇ ਉਹਨਾਂ ਕੋਲੋਂ ਰਸਤਾ ਬਸਤਾ ਖਜ਼ਾਨਾ ਖੋਹ ਲੈਣਾ ਅਤੇ ਕੁਝ ਟਾਈਮ ਕੁਝ ਡੰਗ ਆਪਣਾ ਟਪਾ ਲੈਣਾ।
ਉਗਰ ਪਾਰ ਮਦ ਦਰਿਆਏ ਨਾ ਰਹੇ,
ਕਹਿੰਦੇ ਦਰਿਆ ਦੇ ਪਾਰ ਨਹੀਂ ਜਾਣ ਦਿੰਦੇ ਉਹਨਾਂ ਨੂੰ, ਆ ਸਤਲੁਜ ਦਰਿਆ ਨਹੀਂ ਟੱਪਣ ਦਿੰਦੇ।
ਤਤ ਖਾਲਸੇ ਸੋ ਸਦਾਵੇ,
ਉਹ ਤਤ ਖਾਲਸਾ ਸਦਾਉਂਦਾ। ਕਿਉਂਕਿ ਇਸ ਵੇਲੇ ਦੋ ਧਿਰਾਂ ਬਣ ਚੁੱਕੀਆਂ ਸੀ, ਇੱਕ ਬੰਦਈ ਖਾਲਸਾ ਇੱਕ ਤਤ ਖਾਲਸਾ। ਕੁਝ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ
ਤੇ ਬੰਦਈ ਜੋ ਬਚ ਰਹੇ ਤੁਰਕਨ ਕੋਲੋਂ ਲੁੱਕ,
ਜਿਹੜੇ ਬਾਬਾ ਬੰਦਾ ਸਿੰਘ ਜੀ ਦੇ ਨਾਲ ਜੁੜੇ ਹੋਏ ਕੁਝ ਯੋਧੇ ਸਨ, ਹੈਣ ਤਾਂ ਉਹ ਵੀ ਤਤ ਖਾਲਸੇ 'ਚੋਂ ਹੀ ਗਏ ਹੋਏ ਅਤੇ ਬੰਦਾ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਜਿਹੜੇ ਤੁਰਕਾਂ ਤੋਂ ਬਚ ਗਏ ਲੁੱਕ ਗਏ।
ਸ਼ਰਨ ਆਏ ਤੇ ਰੱਖ ਲਏ ਭਏ ਜੋ ਖਾਲਸੇ ਰੁੱਕ,
ਉਹਨਾਂ ਵਿੱਚੋਂ ਜਿਹੜੇ ਕਈ ਬਾਬਾ ਬੰਦਾ ਸਿੰਘ ਜੀ ਦੇ ਸਾਥੀ ਉਹਨਾਂ ਵੇਖਿਆ ਵੀ ਸਾਡਾ ਜਰਨੈਲ ਤਾਂ ਸ਼ਹੀਦੀ ਪਾ ਗਿਆ। ਬਹੁਤ ਸਾਰੇ ਜਿਹੜੇ ਬੰਦਈ ਕਹਾਉਣ ਵਾਲੇ ਸਿੰਘ ਸਨ ਉਹ ਖਾਲਸੇ ਦੀ ਸ਼ਰਨ 'ਚ ਆ ਗਏ। ਅਕਾਲ ਤਖਤ ਸਾਹਿਬ ਆ ਕੇ ਦੀਵਾਨ ਦਰਬਾਰਾ ਸਿੰਘ ਜੀ ਦੇ ਪਾਸ, ਭਾਈ ਕਾਹਨ ਸਿੰਘ ਜੀ ਦੇ ਪਾਸ ਆ ਕੇ ਹਾਜ਼ਰ ਹੋ ਗਏ। ਉਹਨਾਂ ਨੂੰ ਤਤ ਖਾਲਸੇ ਨੇ ਆਪਣੇ ਨਾਲ ਰਲਾ ਲਿਆ।
ਚੋ ਪਈ ਪਰ ਬੰਧਈਅਨ ਦਿਲ ਕਪਟੋ ਰਹੇ ਹੋ।
ਪਰ ਜਿਹੜੇ ਕੁਝ ਬੰਦਈ ਸਨ ਉਹਨਾਂ ਦੇ ਮਨ ਵਿੱਚ ਕਪਟ ਰਿਹਾ, ਉਹਨਾਂ ਦੇ ਮਨ ਚ ਛਲ ਰਿਹਾ।
ਚਾਹੇ ਪੰਥ ਵੋ ਜਦੋ ਰਖੇ ਹੋ,
ਉਹ ਆਪਣਾ ਬੰਦਈਆਂ ਦਾ ਜਿਹੜਾ ਪੰਥ ਸੀ ਉਹ ਤੱਤ ਖਾਲਸੇ ਨਾਲੋਂ ਵੱਖਰਾ ਟੋਰਨਾ ਚਾਹੁੰਦੇ ਸੀ। ਉਹਨਾਂ ਨੇ ਕੁਝ ਆਪਣੀਆਂ ਰੋਹ ਰੀਤੀਆਂ ਚਲਾ ਲਈਆਂ ਸੀ, ਸੂਹਾ ਪਹਿਨਣਾ, ਪੰਥ ਵਿੱਚ ਸੂਹੇ ਰੰਗ ਦੀ ਪੱਗ ਬੰਨਣੀ ਉਹ ਵਰਜਿਤ ਹੈ। ਉਹਨਾਂ ਨੇ ਸੂਹਾ ਪਹਿਨਣਾ, ਲੰਗਰ ਵਿੱਚ ਪਿਆਜ਼ ਨਹੀਂ ਵਰਤਣਾ, ਲਸਣ ਨਹੀਂ ਵਰਤਣੀ, ਅਤੇ ਫਿਰ ਮਾਸ ਆਦਿਕ ਦੀ ਵਰਤੋਂ ਨਹੀਂ ਕਰਨੀ, ਸ਼ਿਕਾਰ ਨਹੀਂ ਖੇਡਣਾ। ਫਿਰ ਜਦੋਂ ਫਤਿਹ ਬੁਲਾਉਂਦੇ ਤਾਂ ਉਹ ਫਤਿਹ ਬੁਲਾਉਂਦੇ ਸੀ ਦਰਸ਼ਨ ਜੀ ਕਾ ਖਾਲਸਾ, ਦਰਸ਼ਨ ਜੀ ਕੀ ਫਤਿਹ। ਆਪਾਂ ਫਤਿਹ ਗਲੋ ਗਜਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਅਤੇ ਉਹਨਾਂ ਨੇ ਆਪਣੀ ਫਤਿਹ ਵੱਖਰੀ ਬਣਾ ਲਈ ਸੀ, ਦਰਸ਼ਨ ਜੀ ਕਾ ਖਾਲਸਾ, ਦਰਸ਼ਨ ਜੀ ਕੀ ਫਤਿਹ। ਇੱਥੋਂ ਪੰਥ ਦਾ ਵਖਰੇਵਾਂ ਵੱਧ ਗਿਆ ਇਹਨਾਂ ਦੇ ਨਾਲ। ਹਾਂਜੀ,
ਪੰਥ ਬੰਦਈਆਂ ਚਾਹੇ ਵਧਾਈ,
ਉਹ ਚਾਹੁੰਦੇ ਸੀ ਵੀ ਜਿਹੜਾ ਸਾਡਾ ਬੰਦਈਆਂ ਦਾ ਪੰਥ ਹੈ ਇਹ ਵਧੇ, ਆਹ ਜਿਹੜਾ ਤੱਤ ਖਾਲਸਾ ਇਹ ਸਮਾਪਤ ਹੋ ਜਾਏ। ਇੱਦਾਂ ਦੁਵੈਸ਼ ਬਣ ਗਈ। ਇਹ ਦੁਵੈਸ਼ ਮੈਂ ਸੋਚਦਾ ਵੀ ਖਤਮ ਨਹੀਂ ਹੋਈ, ਅੱਜ ਵੀ ਵਰਤਮਾਨ ਦੇ ਸਮੇਂ 'ਚ ਹੈ। ਮਾਫ ਕਰਨਾ, ਬੜੇ ਦੁਖਾਂਤ ਨਾਲ ਕਹਿਣਾ ਪਵੇਗਾ, ਸਾਡੀਆਂ ਜਿੰਨੀਆਂ ਜਥੇਬੰਦੀਆਂ ਸੰਪਰਦਾਵਾਂ ਨੇ ਮਹਾਰਾਜ ਜੀ ਦੇ ਪੰਥ ਦੇ, ਗੁਰੂ ਨਾਨਕ ਸਾਹਿਬ ਦੇ ਘਰ ਦੇ ਬਗੀਚੇ ਦੇ ਫੁੱਲ ਨੇ, ਸਾਰਿਆਂ ਦਾ ਇੱਕ ਬਰਾਬਰ ਰੁਤਬਾ ਹੋਣਾ ਚਾਹੀਏ। ਔਰ ਅਕਾਲ ਤਖਤ ਸਾਹਿਬ ਨੇ ਸਾਰੇ ਸਮੁੱਚੇ ਪੰਥ ਨੂੰ ਆਪਣੇ ਕਲਾਵੇਂ ਵਿੱਚ ਲਿਆ ਵੀ ਹੈ, ਸਾਰੀਆਂ ਸੰਪਰਦਾਵਾਂ ਦਾ 2 ਦਿਨ ਪਹਿਲਾਂ ਇਕੱਠ ਵੀ ਹੋਇਆ। ਪਰ ਤਕਰੀਬਨ ਬਿਰਤੀ ਸਾਰਿਆਂ ਅੰਦਰ, ਸਾਡੇ ਸਾਰਿਆਂ ਦੇ ਵਿੱਚ, ਮੈਂ ਜਿਸ ਜਥੇਬੰਦੀ ਨਾਲ ਜੁੜਿਆ ਮੈਂ ਕਹਾਂਗਾ ਵੀ ਉਹ ਵਧੇ, ਦੂਜਾ ਘਟੇ। ਭਾਈ ਜੇ ਆਪ ਵਧੋ ਤਾਂ ਦੂਜਿਆਂ ਨੂੰ ਵੀ ਵਧਣ ਵਾਸਤੇ ਅਰਦਾਸ ਕਰੋ, ਮਹਾਰਾਜ ਸਾਰਿਆਂ ਦੀ ਵਧਦੇ ਪਾਓ। ਇਹ ਦੁਵੈਸ਼ ਦੀ ਬਿਰਤੀ ਜੇ ਇੱਕ ਸੁਸਾਇਟੀ ਵਾਲੇ ਨੇ, ਹੁਣ ਸ਼ਹਿਰਾਂ ਦੇ ਵਿੱਚ ਆਪਾਂ ਸੁਸਾਇਟੀਆਂ ਬਣਾਈਆਂ ਨੇ, ਮਾਫ ਕਰਨਾ, ਇੱਕ ਨਗਰ ਕੀਰਤਨ ਕੱਢਦਾ, ਦੂਜਾ ਕਹਿੰਦਾ ਮੈਂ ਵੀ ਕੱਢਣਾ, ਕਿਉਂ ਫਲਾਣੇ ਨਾਲ ਮੇਰੀ ਲੱਗਦੀ ਹੈ, ਉਹਦੇ ਨਾਲੋਂ ਵਧੀਆ, ਉਹਨੇ 5 ਘੋੜੇ ਬੁਲਾਏ ਸੀ ਮੈਂ 20 ਮਿਲਾਉਣੇ ਆ, ਉਹਨੇ 1 ਬੈਂਡ ਬਾਜੇ ਵਾਲਿਆ ਸੱਦਿਆ ਸੀ ਮੈਂ 15 ਸੱਦਣੇ ਆ। ਕੀ ਇੱਕ ਦੂਜੇ ਨੂੰ ਹੇਠ ਹੀ ਵਿਖਾਉਣ ਦੀ ਬਿਰਤੀ ਨਹੀਂ ਹੈ ਸਾਡੇ 'ਚ? ਕੀ ਇਹ ਖਤਮ ਤਾਂ ਨਹੀਂ ਹੋਈ? ਇਹ ਬਿਰਤੀ ਅੱਜ ਵੀ ਸਾਡੇ ਅੰਦਰ। ਫਲਾਣੇ ਨੇ ਸਮਾਗਮ ਕਰਾਇਆ, ਉਹਨੇ ਮਟਰ ਪਨੀਰ ਬਣਾਇਆ ਸੀ ਨਾ ਲੰਗਰ 'ਚ, ਆਪਾਂ ਸ਼ਾਹੀ ਪਨੀਰ ਚਲਾਉਣਾ, ਉਹਦਾ ਲੰਗਰ ਫੇਲ ਕਰਨਾ। ਵੀ ਲੋਕ ਜਦੋਂ ਸਮਾਗਮ ਹੋਇਆ ਕਰੇਗਾ ਨਾ, ਸਾਡੇ ਵੱਲ ਆਇਆ ਕਰਨਗੇ ਵੱਧ, ਅਸੀਂ ਇਕੱਠ ਵੱਧ ਕਰਕੇ ਵਿਖਾਉਣਾ। ਫਲਾਣੇ ਨੇ 1.5 ਲੱਖ ਰੁਪਏ ਵਾਲਾ ਜਥਾ ਬੁੱਕ ਕੀਤਾ ਸੀ, ਆਪਾਂ 2.5 ਲੱਖ ਵਾਲਾ ਜਥਾ ਲਿਆਉਣਾ। ਕਹਿਣ ਤੋਂ ਭਾਵ ਵੀ ਇੱਕ ਦੂਜੇ ਨੂੰ ਹੇਠੀ ਵਿਖਾਉਣ ਵਾਲੀ ਬਿਰਤੀ ਜਿਹੜੀ ਆ ਉਹ ਅੱਜ ਵੀ ਸਾਡੇ 'ਚ ਕੰਮ ਕਰ ਰਹੀ ਹੈ, ਉਦੋਂ ਵੀ ਪੈਦਾ ਹੋਈ ਸੀ। ਬੰਦਈਆਂ ਨੇ ਆਖਿਆ ਵੀ ਜਿਹੜਾ ਸਾਡਾ ਪੰਥ ਆ ਉਹ ਵਧੇ, ਜਿਹੜੀ ਸਾਡੀ ਮਰਿਆਦਾ ਉਹ ਵਧੇ, ਜਿਹੜਾ ਇਹ ਤੱਤ ਖਾਲਸੇ ਦਾ ਇਹਦਾ ਘਾਟਾ ਹੋਵੇ, ਇਹ ਘਟ ਜਾਣ। ਹਾਂਜੀ,
ਸਿੰਘਨ ਸੋ ਰਹੇ ਵੈਰ ਕਮਾਈ,
ਉਹਨਾਂ ਨੇ ਬੰਦਈਆਂ ਨੇ ਹੁਣ ਖਾਲਸੇ ਨਾਲ ਸਿੰਘਾਂ ਨਾਲ ਮਨ 'ਚ ਵੈਰ ਕਮਾਉਣਾ ਸ਼ੁਰੂ ਕਰ ਲਿਆ।
ਦੋਹਰਾ ਬਧਈਅਨ ਔਰ ਪੁਚੰਗੀਅਨ ਬਡੋ ਪਯੋ ਜਿਮ ਜੰਗ,
ਜਿਵੇਂ ਬੰਦਈਆਂ ਤੇ ਭੁਜੰਗੀਆਂ ਦਾ ਜੰਗ ਹੋਇਆ, ਹੁਣ ਤੁਹਾਨੂੰ ਉਹ ਵੀ ਦੱਸਦੇ ਹਾਂ। ਤੱਤ ਖਾਲਸੇ ਤੇ ਬੰਦਈ ਖਾਲਸੇ ਦੀ ਜਿਹੜੀ ਲੜਾਈ ਹੋਈ, ਇਹ ਅਕਾਲ ਤਖਤ ਸਾਹਿਬ ਤੇ ਹੋਇਆ ਝਗੜਾ, ਕਹਿੰਦੇ ਹੁਣ ਉਹ ਤੁਹਾਨੂੰ ਸਰਵਣ ਕਰਾਈਏ।
ਮਾਰੇ ਕੂਟੇ ਬਹੁ ਲੁੱਟੇ ਸੋ ਅਬ ਸੁਨੋ ਪ੍ਰਸੰਗ,
ਉੱਥੇ ਲੜਾਈ ਇਸ ਕਦਰ ਵੱਧ ਗਈ ਕਿ ਬੰਦਈਆਂ ਨੂੰ ਮਾਰਨਾ ਪਿਆ, ਵੀ ਕੁੱਟਣਾ ਵੀ ਪਿਆ। ਬੰਦਈਆਂ ਦਾ ਇੱਕ ਮਹੰਤ ਸਿੰਘ ਸੀ, ਉਹ ਵੀ ਮਾਰਿਆ ਗਿਆ। ਕਹਿੰਦੇ ਉਹ ਸਾਰਾ ਪ੍ਰਸੰਗ ਤੁਹਾਨੂੰ ਸੁਣਾਉਂਦੇ ਹਾਂ।
ਜੋ ਭਾਈ ਕਾਨ ਸਿੰਘ ਕਈ ਬੰਦਿਓਂ ਜੁਦਾਈ,
ਕਹਿੰਦੇ ਭਾਈ ਕਾਨ ਸਿੰਘ ਜੀ ਉਸ ਵੇਲੇ ਪੰਥ ਦੇ ਨਾਮਵਾਰ ਜਰਨੈਲ ਸਨ, ਬਾਬਾ ਵਿਨੋਦ ਸਿੰਘ ਜੀ ਦੇ ਇਹ ਸਪੁੱਤਰ ਸਨ, ਅਤੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਅੰਸ ਵੰਸ ਵਿੱਚੋਂ ਸੀ, ਤ੍ਰਿਣ ਦੇ ਤ੍ਰਿਣ ਕੁੱਲ 'ਚੋਂ। ਬਾਬਾ ਵਿਨੋਦ ਸਿੰਘ ਜੀ ਚਾਲੇ ਪਾ ਗਏ ਅਤੇ ਭਾਈ ਕਾਨ ਸਿੰਘ ਜੀ ਅਤੇ ਦੀਵਾਨ ਦਰਬਾਰਾ ਸਿੰਘ ਜੀ ਵਰਗੇ ਕੁਝ ਸਿੰਘ ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਸਨ।
ਲਈ ਤੁਰਕਨ ਸਿਉ ਬਾਤ ਬਣਾਈ,
ਕਾਨ ਸਿੰਘ ਨੇ ਤੁਰਕਾਂ ਦੇ ਨਾਲ ਕੋਈ ਗੱਲਬਾਤ ਕੀਤੀ ਲਾਹੌਰ ਸਰਕਾਰ ਨਾਲ।
ਰੁਪਈਏ 500 ਨਿਤ ਲੈਣ ਠਹਿਰਾਇਓ,
ਕੁਝ ਸਮੇਂ ਲਈ ਨੌਕਰੀ ਵੀ ਕਰਨੀ ਪਈ ਸਿੰਘਾਂ ਨੂੰ ਇਹੋ ਜਿਹਾ ਟਾਈਮ ਪਾਸ ਕਰਨ ਵਾਸਤੇ। ਇੱਥੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਹੁਣ ਕਿਸੇ 'ਤੇ ਗੱਦਾਰੀ ਦਾ ਕਲੰਕ ਲਾ ਦੇਈਏ। ਉਹ ਸਮਾਂ ਇਹੋ ਜਿਹਾ ਸੀ ਵੀ ਕੁਝ ਸਮੇਂ ਲਈ ਫਿਰ ਜੰਗ ਯੁੱਧਾਂ ਤੋਂ ਸ਼ਾਂਤ ਹੋ ਕੇ ਸਿੰਘਾਂ ਨੂੰ ਸਰਕਾਰੀ ਦਰਬਾਰੇ ਨੌਕਰੀਆਂ ਚਾਕਰੀਆਂ ਵੀ ਕਰਨੀਆਂ ਪਈਆਂ ਤੇ ਭਾਈ ਕਾਨ ਸਿੰਘ ਜੀ ਨੇ ਵੀ ਨੌਕਰੀ ਕੀਤੀ।
ਅਸਵਾਰ 500 ਸਾਥ ਰਖਾਇਓ,
ਕਾਨ ਸਿੰਘ ਦੇ ਨਾਲ 500 ਘੋੜ ਸਵਾਰ ਯੋਧੇ ਨਾਲ ਰਹਿੰਦੇ ਸਨ।
ਨੀਲ ਬਸਤਰੀ ਸਿਰ ਚੱਕਰ ਸਜਾਵੇ,
ਇਹ ਨੀਲੇ ਰੰਗ ਦਾ ਬਾਣਾ ਪਾਉਂਦੇ ਤੇ ਸੀਸ ਤੇ ਦੁਮਾਲਾ ਚੱਕਰ ਤੇ ਚੰਦ ਤੋੜਾ ਧਾਰਨ ਕਰਦੇ ਸਨ।
ਰਹਿਤ ਪੁਚੰਗੀ ਰੀਤ ਰਖਾਵੇ,
ਜਿਹੜੀ ਸਿੰਘਾਂ ਦੀ ਰਹਿਤ ਮਰਿਆਦਾ, ਖਾਲਸੇ ਦੀ ਮਰਿਆਦਾ ਜਿਹੜੀ ਕਲਗੀਧਰ ਜੀ ਨੇ 1699 ਦੀ ਵਿਸਾਖੀ ਨੂੰ ਪੰਥ ਨੂੰ ਦ੍ਰਿੜ ਕਰਾਈ ਸੀ, ਉਸ ਮਰਿਆਦਾ ਦਾ ਇਹ ਪਾਲਣ ਕਰਦੇ ਨੇ, ਉਸ ਰਹਿਤ ਦਾ ਪਾਲਣ ਕਰਦੇ ਹਨ।
ਪੜੇ ਬਾਣੀ ਅਰਦਾਸੋ ਕਰੇ,
ਔਰ ਬਾਣੀ ਪੜਨੀ ਤੇ ਅਰਦਾਸਾਂ ਬੇਨਤੀਆਂ ਕਰਨੀਆਂ।
ਦੰਗਿਓਂ ਫੰਗਿਓਂ ਨੈ ਸੋ ਟਰੇ,
ਕਿਤੇ ਲੜਾਈ ਪੜਾਈ ਹੋ ਜਾਏ, ਦੰਗਿਓਂ ਫੰਗਿਓਂ ਟਾਲਾ ਨਹੀਂ ਕਰਦੇ, ਵੀ ਜੇ ਕਿਤੇ ਲੜਾਈ ਹੋ ਜਾਏ, ਜੰਗ ਯੁੱਧ ਹੋ ਜਾਏ ਤੇ ਐਨ ਤਿਆਰ ਬਰ ਤਿਆਰ ਹੋ ਕੇ ਲੜਦੇ ਹਨ।
ਬਾਂਗ ਕਸਾਈ ਡੇਰੇ ਨਾ ਆਵੇ,
ਇਹਨਾਂ ਯੋਧਾ ਸੀ ਕਾਨ ਸਿੰਘ, ਭਾਵੇਂ ਤੁਰਕਾਂ ਕੋਲ ਨੌਕਰੀ ਕਰਦਾ ਸੀ, ਮਰਿਆਦਾ ਇਹਨੇ ਆਪਣੀ ਪੰਥ ਵਾਲੀ ਨਹੀਂ ਛੱਡੀ। ਇਹਦੇ ਡੇਰੇ ਦੇ ਨੇੜੇ ਕੋਈ ਮੁੱਲਾਂ ਆ ਕੇ ਬਾਂਗ ਨਹੀਂ ਸੀ ਦੇ ਸਕਦਾ। ਉਹਨੂੰ ਪਹਿਲਾਂ ਹਦਾਇਤ ਕੀਤੀ ਸੀ, ਮੁੱਲਾਂ ਤੇਰੀ ਬਾਂਗ ਦੀ ਆਵਾਜ਼ ਸਾਡੇ ਡੇਰੇ ਨਹੀਂ ਪਹੁੰਚਣੀ ਚਾਹੀਦੀ। ਜਿਹੜੇ ਕਸਾਈ ਸਨ ਗਾਵਾਂ ਵੱਢਣ ਵਾਲੇ, ਉਹ ਗਾਵਾਂ ਵੱਢਣ ਵਾਲੇ ਕਸਾਈਆਂ ਨੂੰ ਹਦਾਇਤ ਸੀ ਵੀ ਜੇ ਤੁਸੀਂ ਉਹ ਆਪਣੀ ਜਾਨ ਤੇ ਮਾਲ ਦਾ ਜ਼ਿੰਮੇਵਾਰ ਆਪ ਹੋਵੇਗਾ। ਏਦਾਂ ਇਹਨਾਂ ਨੇ ਆਪਣਾ ਦਹਿਸ਼ਤ ਤੇ ਭੈ ਵੀ ਬਣਾਇਆ ਹੋਇਆ।
ਦੂਰ ਤੁਰਕਨ ਤੇ ਡੇਰੋ ਰਖਾਵੇ,
ਤੁਰਕਾਂ ਦੇ ਨਾਲ ਨਹੀਂ ਡੇਰਾ ਰੱਖਦੇ, ਜੇ ਨੌਕਰੀ ਵੀ ਕਰਦੇ, 500 ਘੋੜ ਸਵਾਰ ਸੀ ਨਾਲ ਤੇ ਤੁਰਕਾਂ ਤੋਂ ਦੂਰ ਆਪਣਾ ਡੇਰਾ ਰੱਖਦੇ ਨੇ, ਬਿਨਾਂ ਮਲੇਛਾਂ ਦਾ ਕੀ ਪਤਾ ਕਦੋਂ ਵਿਟਰ ਜਾਣ। ਫਿਰ ਇਹਨਾਂ ਦੇ ਨਾਲ ਜਾ ਕੇ ਡੇਰਾ ਕਰਨ ਦਾ ਮਤਲਬ ਸੀ ਵੀ ਜਿੱਥੇ ਉਹਨਾਂ ਦਾ ਲੰਗਰ ਪ੍ਰਸ਼ਾਦਾ ਪੱਕਦਾ, ਰਸਤਾ ਬਸਤਾ, ਵੀ ਸਾਡਾ ਵੀ ਨਾਲ ਬਣੇਗਾ। ਇਹਨਾਂ ਆਪਣਾ ਵੱਖਰਾ ਪਹਿਰਾ ਰੱਖਿਆ ਹੋਇਆ ਵਿਵੇਕ ਦਾ।
ਰਹਿਣ ਅੰਮ੍ਰਿਤਸਰ ਥੋ ਕਰ ਲਇਓ,
ਇਹਨਾਂ ਨੇ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਆਪਣਾ ਨਿਵਾਸ ਕਰ ਲਿਆ। ਇਹ ਜਗ੍ਹਾ ਜਿਹੜਾ ਅੰਮ੍ਰਿਤਸਰ ਸਾਹਿਬ ਦਾ ਇਲਾਕਾ ਸੀ, ਇਹ ਭਾਈ ਕਾਨ ਸਿੰਘ ਨੇ, ਕਿਉਂਕਿ ਪੁਰਾਣੀ ਲਿਖਤ ਸੀ ਬਾਦਸ਼ਾਹ ਅਕਬਰ ਦੇ ਵੇਲੇ ਦੀ, ਇਹ 22 ਪਿੰਡ ਜਿਹੜੇ ਸਨ ਅਕਬਰ ਬਾਦਸ਼ਾਹ ਨੇ ਗੁਰੂ ਅਮਰਦਾਸ ਸਾਹਿਬ ਨੂੰ ਲਿਖ ਕੇ ਦਿੱਤੇ ਸੀ। ਉਹ ਜਿਹੜੀ ਪੁਰਾਣੀ ਜਗੀਰ ਸੀ ਕਾਨ ਸਿੰਘ ਹੋਣਾ ਨੇ ਛੁਡਾ ਲਈ, ਔਰ ਇੱਥੇ ਅੰਮ੍ਰਿਤਸਰ ਸਾਹਿਬ ਆ ਕੇ ਡੇਰਾ ਕਰਨ ਲੱਗੇ।
ਮੇਲਾ ਲਾਵਨ ਪੀ ਲਿਖ ਲਇਓ,
ਲਾਹੌਰ ਦਰਬਾਰ ਨਾਲ ਇਹਨਾਂ ਨੇ ਗੱਲਬਾਤ ਕਰਕੇ ਜੋੜ ਮੇਲਾ ਦੀਵਾਲੀ ਦਾ, ਵਿਸਾਖੀ ਦਾ ਉਹ ਮਨਾਉਣਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪ੍ਰਾਰੰਭ ਕਰ ਲਿਆ।
ਟਕੇ ਆਵੇ ਜੋ ਚੜ੍ਹਤੀ ਮਾਏ,
ਇਹਨਾਂ ਨੇ ਦੀਵਾਲੀ ਦਾ ਜੋੜ ਮੇਲਾ ਮਨਾਉਣ ਦੀ ਪਰਮਿਸ਼ਨ ਲਈ ਲਾਹੌਰ ਦਰਬਾਰ ਕੋਲੋਂ, ਕਿਉਂਕਿ ਬਹੁਤ ਸਾਲਾਂ ਤੋਂ ਮੇਲਾ ਨਹੀਂ ਸੀ ਲੱਗਿਆ ਅੰਮ੍ਰਿਤਸਰ ਸਾਹਿਬ, ਅਤੇ ਪੰਥ ਦੇ ਮਨ 'ਚ ਇੱਛਾ ਸੀ ਵੀ ਦੀਵਾਲੀ ਦਾ ਜੋੜ ਮੇਲਾ ਹੋਵੇ ਅਤੇ ਸਾਰਾ ਪੰਥ, ਸਾਰਾ ਖਾਲਸਾ, ਸਾਰੀਆਂ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਇਕੱਤਰ ਹੋਣ। ਤੋ ਸੂਬੇ ਲਾਹੌਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਆਖਿਆ, ਅਸੀਂ ਟਕੇ ਲੈਣੇ ਆ ਤੁਹਾਡੇ ਕੋਲੋਂ, ਮੇਲਾ ਲੱਗਣ ਦਾ ਜਿਹੜਾ ਕਰ ਹੈ, ਮਾਮਲਾ ਹੈ, ਉਹ ਸਾਨੂੰ ਦਿਓ।
ਦੇਣੇ ਖਾਲਸੇ ਮੁਜਰੇ ਤਾਈ,
ਖਾਲਸੇ ਨੇ ਵਿਚਾਰ ਕੀਤੀ, ਦੀਵਾਨ ਦਰਬਾਰਾ ਸਿੰਘ ਜੀ, ਭਾਈ ਮਨੀ ਸਿੰਘ ਜੀ ਸ਼ਹੀਦ, ਉਹ ਦਰਬਾਰ ਸਾਹਿਬ ਦੇ ਉਹਨਾਂ ਦਿਨਾਂ 'ਚ ਹੈੱਡ ਗ੍ਰੰਥੀ ਸਨ। ਸਾਰੇ ਪੰਥ ਨੇ ਵਿਚਾਰ ਕੀਤੀ ਕਿ ਜਦੋਂ ਸੰਗਤ ਆਏਗੀ, ਮਾਇਆ ਵੀ ਆਵੇਗੀ, ਉਹਦੇ ਵਿੱਚੋਂ ਜਿਹੜੀ ਕੁਝ ਮਾਇਆ ਹੈ ਉਹ ਜਿਹੜਾ ਇਹ ਟੈਕਸ ਮੰਗਦੇ ਇਹਨਾਂ ਨੂੰ ਦੇ ਕੇ, ਬਾਕੀ ਮਾਇਆ ਦੇ ਨਾਲ ਗੁਰੂ ਘਰ ਦਾ, ਲੰਗਰਾਂ ਦਾ, ਪੰਥ ਦਾ ਜਿਹੜਾ ਖਰਚਾ ਪਰਚਾ ਉਹ ਚੱਲ ਜਾਵੇਗਾ।
ਸਮੋਂ ਮੇਲੇ ਕੋ ਪਹੁੰਚਿਓ ਆਈ,
ਇਹਦਾ ਦੀਵਾਲੀ ਦਾ ਜਿਹੜਾ ਮੇਲਾ ਸੀ ਉਹ ਸਮਾਂ ਨੇੜੇ ਆ ਗਿਆ।
ਕਾਨ ਸਿੰਘ ਲਿਖਿਓ ਸੰਗਤ ਤਾਈ,
ਭਾਈ ਕਾਨ ਸਿੰਘ ਹੋਣਾ ਨੇ, ਭਾਈ ਬਨੀ ਸਿੰਘ ਹੋਣਾ ਨੇ, ਦੀਵਾਨ ਦਰਬਾਰਾ ਸਿੰਘ ਹੋਣਾ ਨੇ ਸਮੁੱਚੇ ਪੰਥ ਦੇ ਨਾਂ ਤੇ ਚਿੱਠੀਆਂ ਲਿਖ ਕੇ ਭੇਜ ਦਿੱਤੀਆਂ।
ਹਮ ਤੁਰਕਨ ਸੋ ਕਰ ਲਈ ਗੱਲ,
ਸੰਗਤ ਜੀ ਅਸੀਂ ਤੁਰਕਾਂ ਦੇ ਨਾਲ ਗੱਲਬਾਤ ਖੋਲ ਲਈ ਹੈ, ਗੱਲ ਕਰ ਲਈ ਹੈ।
ਬੇਸ਼ਕ ਆਓ ਸ਼੍ਰੀ ਅੰਮ੍ਰਿਤਸਰ ਚੱਲ,
ਕਿਸੇ ਨੂੰ ਡਰਨ ਦੀ ਲੋੜ ਨਹੀਂ, ਬੇਸ਼ੱਕ ਬੇਝਿਜਕ ਹੋ ਕੇ ਸਾਰੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਕੇ ਆਉਣ।
ਲਾਹੌਰ ਪਸ਼ੋਰ ਉਹ ਦਿੱਲੀ ਤਾਈ,
ਲਾਹੌਰ ਦੇ ਵਿੱਚ ਜਿੰਨੀ ਸੰਗਤ ਹੈ, ਪਿਸ਼ਾਵਰ ਦੇ ਵਿੱਚ, ਗਜਨੀ ਵਿੱਚ, ਇੱਧਰ ਦਿੱਲੀ ਵਾਲੇ ਪਾਸੇ ਜਿੰਨੀਆਂ ਸੰਗਤਾਂ ਹਨ,
ਆਈ ਸੰਗਤ ਚੋ ਤਰਫੇ ਤਾਈ,
ਹੁਣ ਸੰਗਤ ਨੂੰ ਕਈ ਸਾਲ ਹੋ ਗਏ, ਗਏ ਸਨ ਦਰਬਾਰ ਸਾਹਿਬ ਜੋੜ ਮੇਲੇ 'ਤੇ ਨਹੀਂ ਸੀ ਗਏ, ਦਰਸ਼ਨ ਨਹੀਂ ਸਨ ਕੀਤੇ। ਇੱਕਦਮ ਸੰਗਤਾਂ ਅੰਦਰ ਚਾਅ ਪੈਦਾ ਹੋਇਆ ਵੀ ਇਹ ਤਾਂ ਮੌਕਾ ਮਿਲਿਆ ਹੈ, ਤੋ ਸਾਰੀਆਂ ਸੰਗਤਾਂ ਹੁੰਮ ਹੁਮਾ ਕੇ ਇੱਧਰੋਂ ਦਿੱਲੀ ਤੋਂ, ਲਾਹੌਰ ਤੋਂ, ਪਿਸ਼ਾਵਰ ਤੋਂ, ਪੂਰੇ ਪੰਜਾਬ ਭਰ, ਮਾਲਵੇ, ਦੁਆਬੇ, ਮਾਝੇ ਤੋਂ ਬੇਅੰਤ ਸੰਗਤਾਂ ਜਿਹੜੀਆਂ ਉਹ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੋੜ ਮੇਲੇ 'ਤੇ ਪਹੁੰਚੀਆਂ।
ਦੋਹਰਾ ਤੁਰਕਨ ਕੋ ਮੁਖ ਬਨ ਲਿਓ, ਯੋ ਗੱਲ ਪਈ ਮਸ਼ਹੂਰ।
ਕਹਿੰਦੇ ਤੁਰਕਾਂ ਦਾ ਮੂੰਹ ਬੰਨ ਲਿਆ ਖਾਲਸੇ ਨੇ, ਯਾਨੀ ਕਿ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਦਿੱਤਾ ਕਿ ਤੁਹਾਨੂੰ ਰੋਜ਼ ਦੇ ਹਿਸਾਬ ਦੇ ਨਾਲ ਮੇਲੇ ਦੀ ਜਿੰਨੀ ਚੜ੍ਹਤ ਹੋਵੇਗੀ ਉਹਦੇ ਮੁਤਾਬਕ ਪੈਸੇ ਦਿੱਤੇ ਜਾਣਗੇ। ਉਹਨਾਂ ਨੂੰ ਬੋਲਣ ਯੋਗ ਨਾ ਛੱਡਿਆ।
ਕਸਮ ਕੁਰਾਨ ਤੁਰਕਨ ਕਰੀ, ਪਯੋ ਸਿੱਖਨ ਪਉ ਦੂਰ।
ਬਕਾਇਦਾ ਤੁਰਕਾਂ ਨੇ ਕਸਮਾਂ ਖਾਧੀਆਂ ਕੁਰਾਨ ਦੀਆਂ ਵੀ ਅਸੀਂ ਕੋਈ ਹਮਲਾ ਨਹੀਂ ਕਰਾਂਗੇ, ਜਿੰਨੀ ਸੰਗਤ ਤੁਸੀਂ ਸੱਦਣੀਆਂ ਸੱਦ ਲਓ। ਉੱਦਾਂ ਉਹਨਾਂ ਨੇ ਆਪ ਹੀ ਕਸਮਾਂ ਖਾਧੀਆਂ ਕੁਰਾਨ ਦੀਆਂ, ਤੋ ਅਸੀਂ ਹਮਲਾ ਨਹੀਂ ਕਰਾਂਗੇ। ਏਦਾਂ ਤੁਰਕਾਂ ਦੇ ਮੂੰਹ ਬੰਦ ਹੋ ਗਏ, ਸਾਰੇ ਪਾਸੇ ਗੱਲ ਪਸਰ ਗਈ।
ਸਿੰਘਨ ਉਹ ਤੁਰਕਨ ਨੇ ਜਬ ਕਰ ਲਿਓ ਕਰਾਰ।
ਏਦਾਂ ਸਿੰਘਾਂ ਤੇ ਤੁਰਕਾਂ ਨੇ ਜਦੋਂ ਇਕਰਾਰਨਾਮੇ ਲਿਖੇ ਗਏ, ਸ਼ਰਤਾਂ ਲਿਖੀਆਂ ਗਈਆਂ ਮੇਲਾ ਲਾਉਣ ਦੀਆਂ,
ਸੰਗਤ ਕੀ ਰਾਖੀ ਰੱਖੋ, ਦੇਸ਼ ਤੁਰਕਨ ਲਿਖੇ ਇਸ਼ਤਿਹਾਰ।
ਤੁਰਕਾਂ ਨੇ ਵੀ ਬਕਾਇਦਾ ਇਸ਼ਤਿਹਾਰ ਜਾਰੀ ਕਰ ਦਿੱਤੇ ਵੀ ਆਓ ਸਾਰੀ ਸੰਗਤ ਆ ਕੇ ਤੁਸੀਂ ਮੇਲਾ ਲਾ ਲਵੋ। ਨਾਲ ਉਹਨਾਂ ਨੇ ਵੀ ਕਿਹਾ ਕਿ ਅਸੀਂ ਤੁਹਾਡੀ ਰੱਖਿਆ ਵਾਸਤੇ ਵੀ ਉੱਥੇ ਆਪਣੇ ਬੰਦੇ ਵੀ ਭੇਜਾਂਗੇ, ਪੰਥ ਵੀ ਤੁਹਾਡਾ ਸਾਰਾ ਇਕੱਤਰ ਹੋਵੇਗਾ।
ਚੋ ਪਈ ਤੁਰਕਨ ਲਖਿਓ ਨਿਜ ਠਾਣੇਦਾਰਨ।
ਤੁਰਕਾਂ ਨੇ ਆਪਣੇ ਠਾਣੇਦਾਰਾਂ ਨੂੰ ਵੇਖਿਆ।
ਹੋਏ ਨ ਦੰਗੋ ਕਉ ਸੰਗਤ ਵਾਰਨ।
ਉਹਨਾਂ ਨੇ ਮੇਲੇ ਦਾ ਪ੍ਰਬੰਧ ਕਰਨ ਵਾਸਤੇ ਆਪਣੀ ਫੌਜ ਭੇਜੀ, ਠਾਣੇਦਾਰਾਂ ਨੂੰ ਹੁਕਮ ਕੀਤਾ ਵੀ ਤੁਸੀਂ ਜਾ ਕੇ ਫੌਜ ਭੇਜੋ, ਕਿਉਂਕਿ ਉੱਥੇ ਬੰਦਈ ਖਾਲਸਾ ਅਤੇ ਤੱਤ ਖਾਲਸੇ ਦਾ ਰੌਲਾ ਪੈਣ ਦੇ ਆਸਾਰ ਜਿਹੜੇ ਨੇ ਨਜ਼ਰ ਆ ਰਹੇ ਨੇ। ਆਮ ਸੰਗਤ ਆਉਣੀ ਆ, ਰੌਲਾ ਨਾ ਪਵੇ, ਕਿਉਂਕਿ ਲੜਾਈ ਤਾਂ ਆਪ ਹੀ ਕਰਾਉਣ ਵਾਲੇ ਸੀ, ਪਰ ਉੱਤੋਂ ਸੱਚਾ ਬਣਨ ਵਾਸਤੇ ਇਹਨਾਂ ਨੇ ਆਪਣੀਆਂ ਫੌਜਾਂ ਪ੍ਰਬੰਧ ਲਈ ਭੇਜੀਆਂ।
ਅੰਮ੍ਰਿਤਸਰ ਇਨ ਦਿਓ ਪਹੁੰਚਾਏ।
ਕਿਹਾ ਕਿ ਅੰਮ੍ਰਿਤਸਰ ਸਾਹਿਬ ਸਾਰੀ ਸੰਗਤ ਉੱਥੇ ਪਹੁੰਚੇ, ਰਸਤੇ 'ਚ ਕਿਸੇ ਨੂੰ ਕੋਈ ਰੁਕਾਵਟ ਨਾ ਆਵੇ।
ਰੱਖੋ ਹਿਫਾਜ਼ਤ ਇਨ ਕੋ ਰਾਹੋ।
ਉਹ ਰਸਤੇ ਵਿੱਚ ਵੀ ਸਾਰੀ ਸੰਗਤ ਦੀ ਹਿਫਾਜ਼ਤ ਦੀ ਜ਼ਿੰਮੇਵਾਰੀ ਸਾਡੀ ਹੈ।
ਦੋਹਰਾ ਦਸ ਹਜ਼ਾਰ ਦਮ ਲਿਖ ਹੋਤੇ ਸੋ ਜੋ ਮੇਲੇ ਮਾਏ।
10,000 ਰੁਪਈਆ ਮੁਕਰਰ ਕੀਤਾ ਗਿਆ ਮੇਲਾ ਲਾਉਣ ਵਾਸਤੇ। ਤੁਰਕਾਂ ਨੇ ਕਿਹਾ ਸਾਨੂੰ ਤੁਸੀਂ 10 ਦਿਨ ਮੇਲਾ ਲਾਉਣਾ ਹੈ, ਅਤੇ 10 ਦਿਨਾਂ ਦੇ ਮੇਲੇ ਵਾਸਤੇ ਤੁਸੀਂ ਸਾਨੂੰ 10,000 ਰੁਪਈਆ ਦੇਣਾ। ਸਾਡੀ ਫੌਜ ਆਉਣੀ ਹੈ ਉੱਥੇ, ਉਹਨਾਂ ਦਾ ਵੀ ਖਰਚ ਹੋਣਾ, ਅਤੇ ਅਸੀਂ ਸਾਰਾ ਪ੍ਰਬੰਧ ਵੀ ਕਰਾਂਗੇ। ਰਸਤੇ 'ਚ ਜਿਹੜੀ ਸੰਗਤ ਆਵੇਗੀ ਉਹਨਾਂ ਦੀ ਜਾਨ ਮਾਲ ਦੀ ਵੀ ਰਾਖੀ ਕਰਨ ਦੀ ਜ਼ਿੰਮੇਵਾਰੀ ਸਾਡੀ ਹੈ। ਇੱਦਾਂ ਤੁਰਕਾਂ ਨੇ ਲਿਖਤ ਕੀਤੀ, ਇਕਰਾਰਨਾਮੇ ਹੋਏ, ਇਸ਼ਤਿਹਾਰ ਜਾਰੀ ਹੋਏ, ਤੋ ਇਸ ਤਰ੍ਹਾਂ 10,000 ਰੁਪਈਆ ਤੁਰਕਾਂ ਨੇ ਖਾਲਸੇ ਕੋਲੋਂ ਲੈਣਾ ਮੰਨਿਆ।
10 ਦਿਨ ਲੋ ਮੇਲਾ ਰਹੇ ਰੱਖਿਓ ਹਿਫਾਜ਼ਤ ਤਾਂ।
10 ਦਿਨ ਤੁਹਾਡਾ ਮੇਲਾ ਰਹੇਗਾ ਭਰ ਕੇ। 10 ਦਿਨਾਂ ਦੇ ਮੇਲੇ ਦੀ ਪਰਮਿਸ਼ਨ ਜਿਹੜੀ ਹੈ ਉਹ ਲਾਹੌਰ ਸਰਕਾਰ ਨੇ ਜਿਹੜੀ ਹੈ ਲਾਹੌਰ ਦਰਬਾਰ ਨੇ ਦੇ ਦਿੱਤੀ। 1,000 ਰੁਪਈਆ ਇੱਕ ਦਿਨ ਦਾ ਉਹਨਾਂ ਨੇ ਉਸ ਵੇਲੇ ਲੈਣਾ ਮੁਕਰਰ ਕੀਤਾ। 10,000 ਰੁਪਈਏ ਮੁਕਰਰ ਹੋਏ। ਜਿਹੜਾ ਇਹ ਰੁਪਈਆ ਹੈ ਨਾ, ਇਹ ਰੁਪਈਆ ਗੁਰੂ ਖਾਲਸਾ ਜੀ ਬਹੁਤ ਪਹਿਲਾਂ ਹੋਂਦ ਵਿੱਚ ਆ ਗਿਆ, ਗੁਰੂ ਨਾਨਕ ਸਾਹਿਬ ਜੀ ਅਤੇ ਪ੍ਰਕਾਸ਼ ਤੋਂ ਵੀ ਪਹਿਲਾਂ ਹੋਂਦ 'ਚ ਆਇਆ। ਆਮ ਕਰਕੇ ਕੋਈ ਸ਼ੰਕਾ ਕਰਦਾ ਨਾ ਵੀ 20 ਰੁਪਇਆਂ ਦਾ ਲੰਗਰ ਗੁਰੂ ਨਾਨਕ ਸਾਹਿਬ ਨੇ ਲਾਇਆ, ਅਤੇ ਉਹ ਕਹਿੰਦੇ ਜੀ ਉਦੋਂ ਤਾਂ ਰੁਪਈਏ ਹੁੰਦੇ ਹੀ ਨਹੀਂ ਸੀ। ਬੜੀ ਭੋਲੀ ਜੀ ਗੱਲ ਕਰਦੇ ਆ। ਰੁਪਈਆ ਕਿਹਨੂੰ ਕਹਿੰਦੇ? ਰੂਪਾ ਚਾਂਦੀ ਤੋਂ ਬਣਿਆ ਹੋਇਆ। ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀ ਵਾਰੀ ਸ਼ਬਦ ਆਉਂਦਾ ਰੂਪਾ, ਰੂਪਾ ਕੰਮ ਹੈ ਦੋਸਤ, ਰੂਪਾ ਰੂਪਾ ਜਿੱਥੇ ਸ਼ਬਦ ਆਉਂਦਾ ਉੱਥੇ ਰੂਪਾ ਦਾ ਮਤਲਬ ਹੁੰਦਾ ਚਾਂਦੀ, ਰੂਪਾ ਉਹਦਾ ਮਤਲਬ ਹੁੰਦਾ ਰੂਪ, ਸੁੰਦਰਤਾ, ਤੋਂ ਰੂਪੇ ਤੋਂ ਰੁਪਈਆ ਬਣਿਆ। ਅਤੇ ਅੱਜ ਕੱਲ੍ਹ ਤਾਂ ਉਹ ਮਿਲਦੇ ਵੀ ਆ ਬਹੁਤ ਸਾਰੇ ਪੁਰਾਣੇ, ਈਸ਼ਾ ਤੋਂ ਵੀ ਤਕਰੀਬਨ, ਇਹ ਜਿਹੜਾ ਈਸਵੀ ਸਾਲ ਚੱਲ ਰਿਹਾ ਇਹਦੇ ਤੋਂ ਵੀ ਪਹਿਲਾਂ ਬਣਿਆ ਹੋਇਆ। ਤੋ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਰੁਪਈਆ ਆਜ਼ਾਦ ਸੀ, ਚਾਂਦੀ ਦੇ ਰੁਪਈਏ ਹੁੰਦੇ ਸਨ, ਅਤੇ 20 ਰੁਪਇਆਂ ਦਾ ਸਾਹਿਬ ਨੇ ਲੰਗਰ ਲਾਇਆ। ਉਹ ਅੱਜ ਕੱਲ੍ਹ ਉੱਦਾਂ ਹੀ ਗੁੰਮਰਾਹ ਕਰਨ ਵਾਸਤੇ ਜੋ ਉਦੋਂ ਰੁਪਈਏ ਨਹੀਂ ਸੀ ਹੁੰਦੇ, ਰੁਪਈਏ ਤਾਂ ਅੰਗਰੇਜ਼ਾਂ ਨੇ ਚਲਾਏ, ਰੁਪਈਏ ਜਿਹੜੇ ਸਨ ਚਾਂਦੀ ਦੇ ਰੁਪਈਏ ਉਹ ਪਹਿਲਾਂ ਹੀ ਹੋਂਦ ਵਿੱਚ ਹਿੰਦੁਸਤਾਨ ਵਿੱਚ ਬੜੇ ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਤੋਂ ਵੀ ਪਹਿਲਾਂ ਆ ਚੁੱਕੇ ਸੀ। ਖੈਰ ਇੱਥੇ 10,000 ਰੁਪਈਏ ਦੀ ਗੱਲ ਆਈ ਹੈ ਕਿ 10,000 ਰੁਪਈਆ ਦੇਣਾ ਜਿਹੜਾ ਸੀ ਉਹ ਖਾਲਸੇ ਨੇ ਮੁਕਰਰ ਕੀਤਾ। 10 ਦਿਨ ਮੇਲਾ ਲਾਉਣ ਦੀ ਪਰਮਿਸ਼ਨ ਲਾਹੌਰ ਸਰਕਾਰ ਕੋਲੋਂ ਲਈ।
ਸੋਰਠਾ ਠੱਠੀ ਸਿੱਖਣ ਚਿੱਤ ਧਾਰ ਯਾਹੂ ਤੇ ਸੰਸੋ ਗਇਓ।
ਇੱਧਰ ਸਿੱਖਾਂ ਦੇ ਮਨ ਦੇ ਵਿੱਚ ਉਹਨਾਂ ਨੇ ਆਖਿਆ ਵੀ ਚਲੋ ਹੁਣ ਸਰਕਾਰ ਦੇ ਬੰਦਿਆਂ ਦੀ ਜਜਮੈਂਟ ਵੀ ਹੁੰਦੀ ਆ, ਉਹਨਾਂ ਦੀ ਵੇਖਣ ਵੇਲੇ ਵੀ ਇਹ ਜਿਹੜੇ ਥਾਣੇਦਾਰ ਆਏ ਨੇ ਜਾਂ ਜਿਹੜੇ ਸਿਪਾਹੀ ਆਏ ਨੇ ਉਹਨਾਂ ਦੀ ਨੀਯਤ ਤੋਂ ਪਤਾ ਲੱਗ ਰਿਹਾ ਵੀ ਇਹ ਇੰਨੇ ਮਾੜੀ ਬਿਰਤੀ ਨਾਲ ਨਹੀਂ ਆਏ। ਥੋੜ੍ਹਾ ਜਿਹਾ ਅੰਦਾਜ਼ਾ ਕਈ ਸਿੰਘਾਂ ਦੇ ਮਨ 'ਚੋਂ ਸੰਸਾ ਦੂਰ ਹੋ ਗਿਆ ਕਿ ਚਲੋ ਆਈ ਹੋਈ ਸੰਗਤ ਦਾ ਕੋਈ ਨੁਕਸਾਨ ਨਹੀਂ ਹੋਵੇਗਾ।
ਮਰੇ ਜੋ ਸਤਿਗੁਰ ਦੁਆਰ ਜੀਵਨ ਤੇ ਮਰਨੋਂ ਪਲੋ।
ਬਹੁਤੇ ਸਿੰਘਾਂ ਦੇ ਮਨ ਵਿੱਚ ਇਹ ਸੀ ਵੀ ਚਲੋ ਜੇ ਤੁਰਕ ਵਿਗੜਨਗੇ ਮਾਰਨਗੇ ਵੀ ਨਾ ਤੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਦੇ ਵਿੱਚ ਸ਼ਹੀਦ ਹੋਵਾਂਗੇ, ਇਹੋ ਜਿਹੀ ਮੌਤ ਕਿੱਥੇ ਲੱਭਣੀ ਹੈ। ਵੇਖੋ ਉਹ ਕਹਿੰਦੇ ਦਰਸ਼ਨ ਤਾਂ ਹੋਣਗੇ ਨਾ, ਹੁਣ ਰਿਸਕ ਵੀ ਸੀ ਵੀ ਤੁਰਕਾਂ ਨੇ ਪ੍ਰਬੰਧ ਕਰਨਾ, ਹਮਲਾ ਵੀ ਕਰ ਸਕਦੇ ਆ, ਉਹ ਮਾਰ ਵੀ ਸਕਦੇ ਅੰਦਰ ਘੇਰ ਕੇ। ਇੱਕ ਗੱਲ ਦਾ ਮਨ 'ਚ ਸੰਸਾ ਵੀ ਸੀ, ਫਿਰ ਉਹਨਾਂ ਨੇ ਇਸ਼ਤਿਹਾਰ ਪੜ੍ਹੇ, ਤੁਰਕਾਂ ਦੀਆਂ ਨੀਅਤਾਂ ਵੇਖੀਆਂ ਵੀ ਉਹ ਹਮਲਾ ਕਰਨ ਦੇ ਮੂਡ ਵਿੱਚ ਨਹੀਂ। ਪਰ ਪਈ ਸਿੰਘ ਕਹਿੰਦੇ ਜੇ ਕਰਨਗੇ ਵੀ ਤਾਂ ਕੀ ਹੋ ਜਾਏਗਾ, ਖਾਲਸਾ ਜੀ ਮਰਾਂਗੇ ਹੀ ਨਾ। ਅਤੇ ਧੰਨ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੀ ਪਰਿਕਰਮਾ ਵਿੱਚ ਬੈਠਿਆਂ ਜੇ ਮੌਤ ਵੀ ਆ ਜਾਏ ਤਾਂ ਇਹੋ ਜਿਹੀ ਮੌਤ ਕਿੱਥੇ ਲੱਭਦੀ ਹੈ ਗੁਰੂ ਖਾਲਸਾ ਜੀ। ਕਹਿੰਦੇ ਫਿਰ ਮਰੋਂ ਤੁਹਾਰ ਕਹਿ ਦੁਆਰ ਵਾਲੀ ਜਿਹੜੀ ਖੇਡ ਆ ਉਹ ਸਾਨੂੰ ਪ੍ਰਾਪਤ ਹੋਵੇਗੀ।
ਜੋ ਪਈ ਤਵ ਸਿੱਖ ਸੰਗਤ ਬਹੁ ਚੱਲ ਆਈ।
ਇਸ ਤਰ੍ਹਾਂ ਸੰਗਤ ਬੇਖੌਫ ਹੋ ਕੇ ਆਈ ਕਿਉਂਕਿ ਮਨ 'ਚ ਚਾਅ ਇੰਨਾ ਸੀ ਵੀ ਅਸੀਂ ਤਾਂ ਦਰਸ਼ਨਾਂ ਨੂੰ ਜਾਣਾ ਹੀ ਜਾਣਾ ਸਤਿਗੁਰਾਂ ਦੇ ਦਰਬਾਰ ਵਿੱਚ, ਕੁਝ ਹੋ ਜਾਏ। ਇੰਨੇ ਸਾਲ ਹੋ ਗਏ ਨੇ ਮੇਲਾ ਨਹੀਂ ਲੱਗਾ, ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੇ ਦਰਸ਼ਨ ਨਹੀਂ ਹੋ ਸਕੇ। ਸਿੱਖ ਤਾਂ ਰੋਜ਼ ਅਰਦਾਸ ਇਹੀ ਕਰਦੇ ਨੇ ਬਖਸ਼ੋ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਔਰ ਇਸ਼ਨਾਨ। ਇਹ ਪੰਗਤੀ ਉਹਨਾਂ ਵੇਲਿਆਂ 'ਚ ਖਾਲਸੇ ਨੇ ਪੜ੍ਹਨੀ ਸ਼ੁਰੂ ਕੀਤੀ ਸੀ ਜਦੋਂ ਦਰਬਾਰ ਸਾਹਿਬ ਪਹਿਰੇ ਲੱਗ ਗਏ ਸੀ, ਮੱਸੇ ਰੰਗੜ ਵਰਗਿਆਂ ਨੇ ਆ ਕੇ ਪਹਿਰੇ ਲਾ ਲਏ ਸੀ। ਅਬਦਾਲੀ ਨੇ ਘੇਰਾਬੰਦੀ ਕਰਕੇ ਸਿੰਘਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਅਤੇ ਉਦੋਂ ਖਾਲਸਾ ਅਰਦਾਸਾਂ ਕਰਦਾ ਸੀ ਦਰਬਾਰ ਸਾਹਿਬ ਦੇ ਦਰਸ਼ਨਾਂ ਦੀ। ਹੁਣ ਵੀ ਪੰਥ ਦੇ ਪੂਰੇ ਵਿਸ਼ਵ ਭਰ ਵਿੱਚ ਕੋਨੇ ਕੋਨੇ 'ਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਕੋਈ ਸਿੱਖ ਬੈਠਾ ਉਹ ਸੁਬਾ ਸ਼ਾਮ ਅਰਦਾਸ ਵਿੱਚ ਰੋਜ਼ ਇਹ ਮੰਗ ਮੰਗਦਾ ਬਖਸ਼ੋ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਔਰ ਇਸ਼ਨਾਨ। ਇਹ ਮੰਗ ਮੰਗਦਾ ਹੈ ਖਾਲਸਾ ਤੋਂ ਜਦੋਂ ਕਿਤੇ ਸਬੱਬ ਬਣਦਾ ਸਿੰਘ ਤਿਆਰ ਬਰ ਤਿਆਰ ਹੋ ਕੇ ਗੁਰੂ ਦਰਬਾਰ ਵਿੱਚ ਪਹੁੰਚ ਕੇ ਇਸ਼ਨਾਨ ਕਰਕੇ ਆਉਂਦੇ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੇ ਦਰਸ਼ਨ ਕਰਦੇ। ਤੋਂ ਇੱਥੇ ਸੰਗਤ ਨੇ ਹੁਣ ਬੇਖੌਫ ਹੋ ਕੇ ਆਉਣਾ ਕੀਤਾ।
ਆਨ ਚੜਾਵੇਂ ਬਹੁਤ ਚੜਾਈ।
ਸੰਗਤਾਂ ਨੇ ਦਸਵੰਧ ਦੀ ਮਾਇਆ ਇਕੱਠੀ ਕੀਤੀ ਹੋਈ ਘਰਾਂ ਵਿੱਚ, ਕਿਸੇ ਕੋਲ ਸਾਲ ਦੀ, ਕਿਸੇ ਕੋਲ 2 ਸਾਲ ਦੀ, ਉਹ ਸਾਰੀ ਮਾਇਆ ਲਿਆ ਕੇ ਉਹਨਾਂ ਨੇ ਦਰਬਾਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਣ ਕੀਤੀ।
ਦਰਬ ਬਹੁਤ ਸੋ ਚੜ੍ਹਤੀ ਕਰੀ।
ਚੜਾਵੇ ਦੀ ਕੋਈ ਕਮੀ ਨਹੀਂ ਰਹੀ, ਜਦੋਂ ਸੰਗਤਾਂ ਆਈਆਂ ਤੇ ਚੜਾਵਾ ਵੀ ਬੇਅੰਤ ਆਇਆ।
ਤੇ ਤੁਰਕਨ ਬਹੁ ਬਾਕੀ ਤਰੀ।
ਸਿੰਘਾਂ ਨੇ ਉਹਦੇ ਵਿੱਚੋਂ ਜਿਹੜਾ 10,000 ਰੁਪਈਆ ਸੀ ਉਹ ਤੁਰਕਾਂ ਨੂੰ ਦੇ ਕੇ ਉਹਦੇ ਵਿੱਚੋਂ ਪਹਿਲਾਂ ਹੀ ਉਹਨਾਂ ਦਾ ਹਿਸਾਬ ਕਿਤਾਬ ਕਰਕੇ ਬਾਕੀ ਜਿਹੜੀ ਮਾਇਆ ਸੀ ਉਹ ਪੰਥ ਨੇ ਰੱਖ ਲਈ।
ਦੇਖ ਬੰਦਈਆਂ ਜਲਤੀ ਆਵੇ।
ਉਧਰ ਬੰਦਈ ਵੀ ਆਏ ਹੋਏ, ਉਹਨਾਂ ਨੇ ਵੱਖਰਾ ਡੇਰਾ ਕੀਤਾ ਹੋਇਆ ਸੀ। ਉਹਨਾਂ ਦੇ ਮਨ ਵਿੱਚ ਵੇਖ ਕੇ ਦਵੈਸ਼ ਆਈ।
ਲੱਗੇ ਮੰਗਣ ਕਰ ਚੜ੍ਹਤੀ ਦਾਵੇ।
ਜਿਹੜਾ ਚੜਾਵਾ ਆਇਆ ਸੀ ਉਹਦੇ ਵਿੱਚੋਂ ਹਿੱਸਾ ਮੰਗਣ ਲੱਗੇ ਵੀ ਅੱਧਾ ਸਾਡਾ ਦਿਓ। ਕੁਝ ਕਹਿਣ ਅੱਧਾ ਕਿਉਂ, ਸਾਰੇ ਤੇ ਸਾਡਾ ਹੱਕ ਹੈ, ਅਸੀਂ ਰਾਜ ਕਾਇਮ ਕੀਤਾ ਸੀ ਖਾਲਸੇ ਦਾ। ਇੱਦਾਂ ਕਹਿੰਦੇ ਲੜਾਈ ਹੋਣ ਲੱਗੀ।
ਕਹਿਓ ਖਾਲਸੇ ਤੁਮ ਦਾਵੇ ਕਾਹੇ।
ਖਾਲਸੇ ਨੇ ਆਖਿਆ ਉਹ ਤੁਹਾਡਾ ਕਾਹਦਾ ਦਾਵਾ ਭਾਈ, ਤੁਸੀਂ ਬੰਦਈ, ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੰਘ ਹਾਂ, ਤੁਸੀਂ ਆਪਣੇ ਆਪ ਨੂੰ ਬੰਦਈ ਕਹਾਉਂਦੇ ਵੀ ਅਸੀਂ ਬੰਦੇ ਬਹਾਦਰ ਦੇ ਬੰਦੇ ਹਾਂ, ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੰਘ ਬਣ ਜਾਓ ਅਤੇ ਆ ਕੇ ਲੈ ਲਓ ਹਿੱਸਾ, ਖਾਲਸੇ 'ਚ ਰਲ ਜਾਓ ਅਤੇ ਆਪਣਾ ਹਿੱਸਾ ਲੈ ਲਓ। ਜੇ ਤੁਸੀਂ ਖਾਲਸੇ 'ਚ ਰਲਣਾ ਵੀ ਨਹੀਂ ਤਾਂ ਫਿਰ ਖਾਲਸੇ ਤੋਂ ਵੱਖਰੇ ਹੋ ਕੇ ਦਾਵਾ ਕਰਕੇ ਮੰਗੋ, ਇੱਦਾਂ ਕਿਵੇਂ ਮਿਲੇਗਾ। ਇਦਾਂ ਨਹੀਂ ਹਿੱਸੇ ਮਿਲਣੇ।
ਹਮ ਤੁਮ ਮੇਲ ਰੱਖਿਓ ਕੋ ਨਾਈ,
ਸਾਡਾ ਤੇ ਤੁਹਾਡਾ ਹੁਣ ਕੋਈ ਮੇਲ ਹੀ ਨਹੀਂ ਹੈ। ਤੁਸੀਂ ਆਪਣਾ ਬੰਦਈਆਂ ਦਾ ਪੰਥ ਵੱਖਰਾ ਚਲਾ ਲਿਆ, ਇਹ ਕਲਗੀਧਰ ਦਾ ਤਤ ਖਾਲਸਾ ਪੰਥ ਵੱਖਰਾ ਚੱਲ ਰਿਹਾ।
ਤੁਮ ਫਤਿਹ ਦਰਸ਼ਨੀ ਹਮ ਗੁਰ ਕੈ ਫਤਿਹ,
ਤੁਸੀਂ ਫਤਿਹ ਦਰਸ਼ਨੀ ਫਤਿਹ ਬੁਲਾਉਂਦੇ ਹੋ। ਦਰਸ਼ਨ ਜੀ ਕਾ ਖਾਲਸਾ, ਦਰਸ਼ਨ ਜੀ ਕੀ ਫਤਿਹ, ਅਸੀਂ ਵਾਹਿਗੁਰੂ ਕੀ ਫਤਿਹ ਬੁਲਾਉਂਦੇ ਹਾਂ। ਤੁਹਾਡਾ ਸਾਡਾ ਕੀ ਮੇਲ?
ਤੁਮ ਬਿਸ਼ਨੋਈ ਹਮ ਚਾਰ ਬਰਨ ਮਤੇ,
ਤੁਸੀਂ ਬਿਸ਼ਨੋਈ ਬਣ ਗਏ ਹੋ, ਵੈਸ਼ਨਵ ਹੋ ਗਏ ਹੋ, ਅਸੀਂ ਚਾਰਾਂ ਵਰਨਾਂ ਵਾਲੇ, ਚਾਰਾਂ ਵਰਨਾਂ ਨੂੰ ਇੱਕ ਸਮਝਣ ਵਾਲੇ ਹਾਂ। ਸਾਡੇ ਵਿੱਚ ਤਾਂ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰੇ ਹੀ ਇੱਕ ਹਨ, ਤੁਸੀਂ ਬਿਸ਼ਨੋਈ ਮਤ ਬਣਾ ਲਿਆ ਆਪਣਾ।
ਤੁਮ ਸੂਹੋ ਪੈਰੋ ਹਮ ਲਾਵੇ ਨਾਇੰਗ,
ਆ ਫਰਕ ਸੀ ਸਾਰੇ। ਕਹਿੰਦੇ ਤੁਸੀਂ ਸੂਹਾ ਪਹਿਨਦੇ ਹੋ, ਸੂਹੇ ਰੰਗ ਦੀ ਪੁਸ਼ਾਕ ਪਹਿਨਣੀ, ਸੂਹੇ ਰੰਗ ਦੀ ਪੱਗ ਬੰਨਣੀ, ਅਸੀਂ ਉਹ ਆਪਣੇ ਅੰਗਾਂ ਨੂੰ ਵੀ ਨਹੀਂ ਛੁਆਉਂਦੇ ਸੂਹਾ ਰੰਗ।
ਹਮ ਪੈਰੇ ਸੁਰਮਈ ਤੁਮ ਰਹੋ ਸੰਗ,
ਅਸੀਂ ਸੁਰਮਈ ਰੰਗ ਪਹਿਨਦੇ ਹਾਂ। ਸੁਰਮਈ ਖਾਲਸੇ ਦਾ ਜਿਹੜਾ ਰੰਗ ਹੈ ਨਾ, ਸੁਰਮਈ ਹੈ। ਸੁਰਮਈ ਨੀਲਾ ਵੀ ਆਪਾਂ ਕਹਿਣ ਲੱਗ ਪਏ, ਪਰ ਅਸਲੀ ਸ਼ਬਦ ਜਿਹੜਾ ਉਹ ਸੁਰਮਈ ਰੰਗ ਹੈ। ਵੀ ਥੋੜ੍ਹਾ ਜਿਹਾ ਸੁਰਮੇ ਵਾਲਾ ਭਾਅ ਮਾਰੇ ਅਤੇ ਥੋੜ੍ਹਾ ਜਿਹਾ ਨੀਲੇ ਜਿਹੇ ਰੰਗ ਦਾ ਭਾਅ ਮਾਰੇ, ਉਹਨੂੰ ਸੁਰਮਈ ਰੰਗ ਕਹਿੰਦੇ ਆ। ਤੋ ਕਹਿੰਦੇ ਖਾਲਸੇ ਦਾ ਸਾਡਾ ਜਿਹੜਾ ਉਹ ਸੁਰਮਈ ਰੰਗ ਆ, ਅਸੀਂ ਸੁਰਮਈ ਰੰਗ ਦੇ ਬਾਣੇ ਪਾਉਂਦੇ ਹਾਂ, ਸੁਰਮਈ ਰੰਗਾਂ ਦੀਆਂ ਦਸਤਾਰਾਂ ਸਜਾਉਂਦੇ ਹਾਂ, ਅਤੇ ਤੁਸੀਂ ਸੂਹੇ ਰੰਗ ਦੀਆਂ ਪੱਗਾਂ ਪਹਿਨਦੇ, ਧਾਰਦੇ ਹੋ, ਸਰੀਰ 'ਤੇ ਪਾਉਂਦੇ ਹੋ, ਤੁਹਾਡਾ ਸਾਡਾ ਕੀ ਮੇਲ?
ਨਹੀਂ ਅੰਮ੍ਰਿਤ ਸਰ ਤੁਮ ਕਹੂੰ ਥਾਈ,
ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਤੁਹਾਡਾ ਕਾਹਦਾ ਦਾਵਾ? ਜੇ ਤੁਸੀਂ ਬਾਬਾ ਬੰਦਾ ਸਿੰਘ ਨੂੰ ਹੀ ਆਪਣਾ ਆਗੂ ਮੰਨ ਲਿਆ ਤੇ ਕਲਗੀਧਰ ਪਾਤਸ਼ਾਹ ਨੂੰ ਪਾਸੇ ਰੱਖਣਾ ਚਾਹੁੰਦੇ ਹੋ, ਤੇ ਫਿਰ ਇੱਥੇ ਤੁਹਾਡਾ ਕਾਹਦਾ ਦਾਵਾ?
ਨੈ ਲਿਓ ਚੜਾਵੋ ਅੱਗੇ ਤੁਸਾਏ,
ਤੇ ਅੱਗੇ ਕਿਹੜਾ ਤੁਸੀਂ, ਪਹਿਲਾਂ ਕਿਹੜਾ ਚੜਾਵਾ ਲੈਂਦੇ ਸੀ? ਜਦੋਂ ਬਾਬਾ ਬੰਦਾ ਸਿੰਘ ਜੀ ਹਾਜ਼ਰ ਸੀ ਉਦੋਂ ਤੁਸੀਂ ਆ ਕੇ ਕਦੇ ਚੜਾਵਾ ਲਿਆ ਇੱਥੇ? ਵੀ ਜਿਹੜਾ ਹੁਣ ਤੁਸੀਂ ਆ ਕੇ ਹੱਕ ਮੰਗਦੇ ਹੋ, ਪਹਿਲਾਂ ਵੀ ਖਾਲਸਾ ਚੜਾਵਾ ਸਾਂਭਦਾ ਰਿਹਾ। ਭਾਈ ਮਨੀ ਸਿੰਘ ਜੀ ਇੱਥੇ ਪ੍ਰਬੰਧ ਚਲਾਉਂਦੇ ਸੀ ਦਰਬਾਰ ਸਾਹਿਬ, ਅਤੇ ਉਹ ਇਹ ਸਾਰਾ ਖਰਚਾ ਸਾਂਭ ਕੇ ਚਲਾਉਂਦੇ ਸੀ। ਹੁਣ ਤੁਸੀਂ ਦਾਅਵੇਦਾਰ ਕਿਵੇਂ ਬਣ ਗਏ ਆ ਕੇ? ਜਾਂ ਤਾਂ ਹੋਵੇ ਨਾ ਵੀ ਤੁਸੀਂ ਪਹਿਲਾਂ ਵੀ ਆ ਕੇ ਵਿੱਚੋਂ ਹਿੱਸਾ ਲੈਂਦੇ ਸੀ, ਤਾਂ ਅੱਜ ਤੁਸੀਂ ਗੱਲ ਕਰੋ।
ਉਤੋਂ ਬੰਦਈਆਂ ਚਿੱਤ ਵੱਡ ਗਰਬ,
ਹੁਣ ਉਹ ਬੰਦਈ ਹੰਕਾਰ ਵਿੱਚ ਸੀ ਵੀ ਅਸੀਂ ਯੋਧੇ ਹੁੰਦੇ ਹਾਂ, ਇਹ ਕੌਣ ਨੇ ਸਾਡੇ ਸਾਹਮਣੇ? ਹੰਕਾਰ ਦੇ ਘੋੜੇ ਤੇ ਸਵਾਰ ਸਨ।
ਬਨੂ ਗੋਬੰਦੇ ਕੀ ਸੰਗਤ ਸਰਬ,
ਉਹ ਕਹਿਣ ਲੱਗੇ ਵੀ ਅਸੀਂ ਤਾਂ ਬੰਦੇ ਦੀ ਸਾਰੀ ਸੰਗਤ ਬਣਾਉਣੀ ਹੈ।
ਸਤਿਗੁਰ ਦੇ ਗਏ ਉਹ ਬੰਦੇ ਕਰਾਮਾਤ,
ਗੁਰੂ ਕਲਗੀਧਰ ਜੀ ਵੀ ਬੰਦੇ ਨੂੰ ਹੀ ਕਰਾਮਾਤਾਂ ਦੇ ਗਏ ਨੇ।
ਕੋ ਰਹੋ ਨ ਸੋਡੀ ਕਰਨ ਯੋਗ ਬਾਤ,
ਹੁਣ ਕੋਈ ਹੋਰ ਸੋਡੀ ਨਹੀਂ ਰਹਿ ਗਿਆ ਜਿਹੜਾ ਸਾਡੇ ਨਾਲ ਆ ਕੇ ਗੱਲਬਾਤ ਕਰੇ, ਕਿਉਂਕਿ ਆਪਣਾ ਸਭ ਕੁਝ ਗੁਰੂ ਕਲਗੀਧਰ ਜੀ ਬਾਬਾ ਬੰਦਾ ਸਿੰਘ ਨੂੰ ਦੇ ਗਏ ਨੇ, ਇਸ ਕਰਕੇ ਉਹਨਾਂ ਤੋਂ ਬਾਅਦ ਸਾਡਾ ਹੱਕ ਹੈ।
ਸਮਝੇ ਨਾ ਮੂਰਖ ਪੰਥ ਕੀ ਉਹ ਖਲਾ,
ਇੱਦਾਂ ਇਹਨਾਂ ਨੇ ਮੂਰਖਤਾ ਹੀ ਕੀਤੀ ਕੁਝ ਬੰਦਈਆਂ ਨੇ, ਤੇ ਇਹਨਾਂ ਨੇ ਆਪਣਾ ਵੱਖਰਾ ਪੰਥ ਖੜਾ ਕਰ ਲਿਆ।
ਯਾ ਮੈਂ ਪਾਈ ਸਭ ਗੁਰ ਕਲਾ,
ਕਹਿਣ ਲੱਗੇ ਜੀ ਸਾਡੇ ਵਿੱਚ ਹੀ ਸਾਰੀ ਕਲਾ ਹੈ, ਤੁਹਾਡੇ 'ਚ ਤਾਂ ਕੱਖ ਵੀ ਨਹੀਂ। ਇੱਦਾਂ ਤਤ ਖਾਲਸੇ ਨਾਲ ਬਹਿਸਣ ਲੱਗੇ ਬੰਦਈ।
ਦੋਹਰਾ ਤਬ ਗੱਲ ਉਨ ਕੀ ਨੈ ਪੂਜੀ ਪਈ ਦੂਏ ਮੇਲੇ ਪਰ ਗੱਲ,
ਪਹਿਲਾ ਮੇਲਾ ਤਾਂ ਇਸੇ ਕਸ਼ਮਕਸ਼ ਚ ਲੰਘ ਗਿਆ, ਅਗਲੇ ਸਾਲ ਦੂਜਾ ਮੇਲਾ ਆ ਗਿਆ। ਜਦੋਂ ਦੂਜਾ ਮੇਲਾ ਆਇਆ,
ਦੰਗੋ ਕਰਨੋ ਉਨ ਠੱਠਿਓ ਬੰਦਈ ਉਤਰੇ ਤੋ ਇੱਕ ਵੱਲ,
ਹੁਣ ਦੂਜਾ ਪਹਿਲਾ ਮੇਲਾ ਤਾਂ ਚਲੋ ਉਹਨਾਂ ਨੂੰ ਮਿਲਿਆ ਨੀ ਵਿੱਚੋਂ ਹਿੱਸਾ, ਉਹ ਚਲੇ ਗਏ ਚੁੱਪ ਕਰਕੇ। ਅਗਲੇ ਮੇਲੇ ਤੇ ਬੰਦਈਆਂ ਨੇ ਫੈਸਲਾ ਕੀਤਾ ਵੀ ਇਸ ਵਾਰ ਜਿੰਨੀ ਚੜ੍ਹਤ ਆਵੇਗੀ ਉਹਦੇ ਤੇ ਸਾਡਾ ਕਬਜ਼ਾ ਹੋਵੇਗਾ, ਤਤ ਖਾਲਸੇ ਨੂੰ ਅਸੀਂ ਰੁਪਈਆ ਭਰ ਨਹੀਂ ਦੇਣਾ। ਜਦੋਂ ਕਹਿਣਗੇ ਵੀ ਸਾਡਾ ਹਿੱਸਾ, ਤਾਂ ਅਸੀਂ ਕਹਿਣਾ ਪਿਛਲਾ ਤੁਸੀਂ ਲੈ ਗਏ ਸੀ, ਹੁਣ ਸਾਡਾ। ਇਹਨਾਂ ਨੇ ਦਰਬਾਰ ਸਾਹਿਬ ਦੀ ਜਿਹੜੀ ਉੱਤਰੀ ਬਾਹੀ ਹੈ, ਪਹਾੜ ਵਾਲਾ ਪਾਸਾ, ਉਸ ਪਾਸੇ ਆ ਕੇ ਆਪਣੇ ਡੇਰੇ ਪਾ ਲਏ ਬੰਦਈ, ਉੱਥੇ ਆ ਕੇ ਇਕੱਠੇ ਹੋ ਗਏ।
ਚੋ ਪਈ ਬੰਦਈਆਂ ਡੇਰਾ ਇੱਕ ਵੱਲ ਲਾਇਆ,
ਇਹਨਾਂ ਬੰਦਈਆਂ ਨੇ ਇੱਕ ਪਾਸੇ ਆਪਣਾ ਡੇਰਾ ਲਾ ਲਿਆ।
ਝੰਡੇ ਬੂੰਗੇ ਟਿਗ ਬਗਲ ਬਗਲਾਇਆ,
ਝੰਡਾ ਬੂੰਗਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਹੀ ਇਹਨਾਂ ਨੇ ਆਪਣੀ ਵਲਗਣ ਜੀ ਰੱਸਾ ਜਿਹਾ ਬੰਨ ਕੇ ਨਾ, ਉਦੋਂ ਕਿਉਂਕਿ ਦਰਬਾਰ ਸਾਹਿਬ ਦੇ ਆਲੇ ਦੁਆਲੇ ਖੁੱਲ੍ਹਾ ਹੀ ਸੀ ਸਾਰਾ ਕੁਝ, ਜੰਗਲ ਵਾਂਗੂ ਹੀ ਸੀ, ਬੇਰੀਆਂ ਦੇ ਝੁੰਡ ਸੀ, ਕੱਚਾ ਥਾਂ ਸੀ, ਪਰਿਕਰਮਾ ਜਿਹੜੀ ਸੀ ਇਹ ਤਾਂ ਬਹੁਤ ਬਾਅਦ ਵਿੱਚ ਬਣੀ ਹੈ। ਤੋ ਉੱਥੇ ਅਕਾਲ ਤਖ਼ਤ ਸਾਹਿਬ ਦੇ ਬਿਲਕੁਲ ਸਾਹਮਣੇ ਦਰਬਾਰ ਸਾਹਿਬ,
ਤੇ ਆਲੇ ਦੁਆਲੇ ਬਿਲਕੁਲ ਖਾਲੀਆਂ ਥਾਵਾਂ ਹੁੰਦੀਆਂ ਸੀ, ਨੇੜੇ ਤੇੜੇ ਘੋੜੇ ਸਿੰਘ ਬੰਨ੍ਹ ਲੈਂਦੇ ਸਨ ਸਰੋਵਰ ਤੋਂ ਕੁਝ ਦੂਰੀ 'ਤੇ। ਤੋ ਉੱਥੇ ਅਕਾਲ ਤਖਤ ਸਾਹਿਬ ਦੇ ਨੇੜੇ ਇਹਨਾਂ ਨੇ ਆਪਣੀ ਇੱਕ ਵਲਗਣ ਵੜ ਲਈ। ਉੱਥੇ ਆਲੇ ਦੁਆਲੇ ਕੁਝ ਕੱਖ ਕੰਡਾ ਲਾ ਕੇ ਜਾਂ ਝਾੜੀਆਂ ਲਾ ਕੇ ਗੱਡ ਕੇ ਵੀ ਆਪਣੀ ਜਗ੍ਹਾ ਵੀ ਇਹ ਸਾਡਾ ਪੱਕਾ ਮੋਰਚਾ ਹੈ।
ਕਿਤ ਰੋਣੀ ਕਿਤ ਬਾੜ ਗੱਡਵਾਈ,
ਇਹਨਾਂ ਨੇ ਰੋਣੀ ਵੀ ਆਲੇ ਦੁਆਲੇ ਨੇ ਕੱਚੀ ਜਿਹੀ ਗੜੀ ਬਣਾ ਲਈ। ਗੱਲ ਕੀ ਵੀ ਤਿਆਰੀ ਕਰ ਲਈ ਵੀ ਜੇ ਲੜਾਈ ਕਰਨੀ ਪਈ ਤੱਤ ਖਾਲਸੇ ਨਾਲ ਲੜਾਂਗੇ। ਐਨ ਅਕਾਲ ਤਖਤ ਸਾਹਿਬ ਦੇ ਨੇੜੇ ਹੀ ਇਹਨਾਂ ਨੇ ਆਪਣਾ ਇਹ ਸਾਰਾ ਡੇਰਾ ਪਾ ਲਿਆ।
ਦਰਸ਼ਨੀ ਦਰਵਾਜੇ ਕੀ ਦਬ ਬਾਹੀ,
ਤੇ ਜਿਹੜੀ ਦਰਸ਼ਨੀ ਡਿਓੜੀ ਦੀ ਬਾਹੀ ਹੈ ਨਾ, ਉਸ ਪਾਸੇ ਦੀ ਬਾਈ ਇਹਨਾਂ ਨੇ ਦੱਬ ਲਈ।
ਕਿਤ ਨਨ ਚਾਏ ਛੱਪਰ ਛੰਨ,
ਕਈਆਂ ਨੇ ਛੱਪਰ ਪਾ ਲਏ ਉੱਥੇ, ਕਈਆਂ ਨੇ ਛੰਨਾ ਪਾ ਲਈਆਂ।
ਬਹੇ ਬੰਦਈ ਆਏ ਕਰ ਫਨ,
ਔਰ ਆ ਕੇ ਬੰਦਈ ਜਿਹੜੇ ਸਨ ਉੱਥੇ ਬਹਿ ਗਏ ਇਕੱਠੇ ਹੋ ਕੇ।
ਉਤ ਵੱਲ ਡੇਰੇ ਬੰਦਈਆਂ ਕਰੇ,
ਇਧਰ ਬੰਦਈਆਂ ਨੇ ਖਾਲਸੇ ਤੱਤ ਖਾਲਸੇ ਤੋਂ ਪਹਿਲਾਂ ਇਹਨਾਂ ਨੇ ਆ ਕੇ ਡੇਰੇ ਕਰ ਲਏ।
ਲਵੇ ਰਲਾਏ ਜੋ ਉਨ ਮੈਂ ਰਲੇ,
ਹੁਣ ਜਦੋਂ ਸੰਗਤ ਆਉਂਦੀ ਸਿੰਘ ਆਉਂਦੇ ਤੇ ਆਉਂਦਿਆਂ ਨੂੰ ਵੇਖ ਕੇ ਪਹਿਲਾਂ ਹੀ ਜੱਫਾ ਚਾੜ ਕੇ ਕਹਿੰਦੇ ਆਓ ਸਾਡੇ ਵਾਲੇ ਪਾਸੇ, ਤੇ ਚਾੜ ਕੇ ਜੱਫਾ ਹੁਣ ਦਰਸ਼ਨੀ ਡਿਓੜੀ ਦੇ ਕੋਲੋਂ ਹੀ ਜਾਂਦੇ ਸੀ ਸਾਰੇ, ਉੱਥੇ ਇਹਨਾਂ ਦਾ ਡੇਰਾ ਸੀ, ਉਸ ਬਾਈ ਤੇ ਬੈਠੇ ਹੋਏ ਸੀ, ਤੇ ਜਾ ਕੇ ਪਹਿਲਾਂ ਹੀ ਉਹਨਾਂ ਨੂੰ ਘੇਰ ਕੇ ਲੈ ਆਉਂਦੇ ਵੀ ਤੁਸੀਂ ਸਾਡੇ 'ਚ ਰਲ ਜਾਓ। ਇੱਦਾਂ ਬਹੁਤ ਸਾਰੇ ਸਿੰਘਾਂ ਨੂੰ ਆਪਣੇ ਨਾਲੇ ਬੰਦਈ ਰਲਾਉਣ ਲੱਗੇ।
ਬੰਦਈ ਸੰਗਤ ਯੋ ਵਧਤੀ ਭਈ,
ਇਦਾਂ ਬੰਦਈਆਂ ਦੀ ਸੰਗਤ ਜਿਹੜੀ ਆ ਉਹ ਵਧਣ ਲੱਗ ਪਈ, ਉਹਨਾਂ ਦਾ ਜਿਹੜਾ ਇਕੱਠ ਸੀ ਉਹ ਵਧਣ ਲੱਗ ਪਿਆ।
ਬਹੁ ਕਰਾਮਾਤ ਬੰਦਿਓ ਲਈ,
ਉਹਨਾਂ ਵਿੱਚੋਂ ਕੁਝ ਕੁ ਬੰਦਈ ਕਰਾਮਾਤੀ ਵੀ ਸੀ ਜਿਨ੍ਹਾਂ ਦੇ ਕੋਲ ਕੋਈ ਮਾੜੀ ਮੋਟੀ ਅਜ਼ਮਤ ਸੀ।
ਦੁਨੀਆਂ ਹੋਏ ਸਿੱਖ ਪ੍ਰਯੋਜਨ ਕਾਰਕ,
ਜਿਹੜੀ ਦੁਨੀਆਂ ਨਾ ਇਹ ਜਿੱਥੋਂ ਇਹਨਾਂ ਦਾ ਪ੍ਰਯੋਜਨ ਪੂਰਾ ਹੁੰਦਾ ਉੱਥੇ ਜਾ ਕੇ ਉਹਦੇ ਚੇਲੇ ਬਣ ਜਾਣ, ਜਿਹਦਾ ਮਰਜ਼ੀ ਬਣਨਾ ਪੈ ਜਾਏ। ਦੁਨੀਆਂ ਦੀ ਇਹ ਫਿਤਰਤ ਹੁੰਦੀ ਹੈ ਵੀ ਇਹਨਾਂ ਦਾ ਉੱਲੂ ਸਿੱਧਾ ਹੋਣਾ ਚਾਹੀਦਾ, ਪ੍ਰਯੋਜਨ ਸਿੱਧ ਹੋਣਾ ਚਾਹੀਦਾ। ਜਿਸੇ ਕਹਿਦਾ ਨਾ ਕਿਸੇ ਨੇ ਆਹ ਪਿੱਪਲ ਨੂੰ ਮੱਥਾ ਟੇਕ ਤੇਰੀ ਇੱਛਾ ਪੂਰੀ ਹੋ ਜਾਣੀ, ਝੱਟ ਉਸੇ ਵੇਲੇ ਇਹ ਨਹੀਂ ਵੇਖਦਾ ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਮੈਂ ਇਹ ਪਿੱਪਲ ਨੂੰ ਮੱਥਾ ਟੇਕਦਾ ਚੰਗਾ ਨਹੀਂ ਲੱਗਦਾ। ਜੇ ਕਿਸੇ ਬਾਬੇ ਨੇ ਕੋਲ ਬਹਿ ਕੇ ਕਹਿ ਦਿੱਤਾ ਨਾ ਟੇਕ ਇੱਥੇ ਪਿੱਪਲ ਨੂੰ ਮੱਥਾ, ਝੱਟ ਟੇਕ ਦਿੰਦਾ, ਟੇਕ ਦਿੰਦੇ ਨਾ ਅੱਜ ਵੀ। ਕਿਸੇ ਕਹਿ ਦਿੱਤਾ ਟੇਕ ਫਲਾਣੀ ਕਬਰ 'ਤੇ ਮੱਥਾ, ਠੇਕ ਫਲਾਣੀ ਮੜੀ 'ਤੇ ਮੱਥਾ, ਭੱਜ ਜਾ ਕੇ ਟੇਕ। ਦੁਨੀਆਂ ਸਿਰਫ ਜਿਹੜੀ ਹੈ ਉਹ ਆਪਣਾ ਉੱਲੂ ਸਿੱਧਾ ਕਿੱਥੋਂ ਹੁੰਦਾ, ਪ੍ਰਯੋਜਨ ਮੇਰੇ ਕਾਮਨਾ ਕਿੱਥੋਂ ਪੂਰੀ ਹੁੰਦੀ ਆ, ਉਹ ਇਹ ਵੇਖਦੇ ਆ। ਉਹ ਇਹ ਨਹੀਂ ਵੇਖਦੇ ਵੀ ਜਿਹਨੂੰ ਅਸੀਂ ਟੇਕ ਰਹੇ ਹਾਂ ਮੱਥਾ ਉਹ ਹੈ ਕੀ। ਦੋ ਚਾਰ ਮੁੰਡਿਆਂ ਨੇ ਨਾ ਰਲ ਕੇ ਸ਼ਰਾਰਤ ਜੀ ਕੀਤੀ, ਗਿੱਲੜ ਮਾਰਿਆ, ਗਿੱਲੜ ਤਾਂ ਮਾਰਿਆ ਵੀ ਵਿੱਚੋਂ ਠਿਆਨੀ ਕੱਢਾਂਗੇ। ਹੁਣ ਜਦੋਂ ਮਾਰਿਆ ਪਹਿਲਾਂ ਮਿਹਨਤ ਕਰਕੇ, ਠਿਆਨੀਆਂ ਕਿੱਥੇ ਨਿਕਲਦੀਆਂ, ਬੱਚੇ ਸ਼ਰਾਰਤਾਂ ਕਰਦੇ ਹੁੰਦੇ ਆ। ਉਹਨਾਂ ਨੇ ਥੱਲੇ ਦੋ ਚਾਰ ਇੱਟਾਂ ਜੀਆਂ ਲਾ ਕੇ ਤਾਂ ਥੱਲੇ ਦੱਬ ਦਿੱਤਾ, ਅਤੇ ਉੱਤੇ ਲਾਲ ਜਿਹਾ ਰੰਗ ਕਰਕੇ ਅਤੇ ਅੱਗੇ ਪੰਜ ਚਾਰ ਫੁੱਲ ਜੇ ਰੱਖ ਕੇ ਅਤੇ ਪਿੰਡ 'ਚ ਕਹਿ ਦਿੱਤਾ ਇਹ ਪੀਰ ਗਲਹਿਰੀ ਸ਼ਾਹ ਹੈ। ਉੱਥੇ ਦੋ ਇੱਟਾਂ ਲੱਗੀਆਂ ਸੀ, ਪਿੰਡ ਵਾਲਿਆਂ ਨੇ ਆਖਿਆ ਵੀ ਉੱਥੇ ਤਾਂ ਮਾਨਤਾਵਾਂ ਪੂਰੀਆਂ ਹੁੰਦੀਆਂ, ਪੰਜ ਸੱਤ ਹੋਰ ਆਏ, ਉਹਨਾਂ ਨੇ ਆ ਕੇ ਪੰਜ ਸੱਤ ਇੱਟਾਂ ਹੋਰ ਰੱਖੀਆਂ, ਥੋੜ੍ਹਾ ਜਿਹਾ ਹੋਰ ਵੱਡਾ ਹੋ ਗਿਆ। ਦਿਨਾਂ ਵਿੱਚ ਉੱਥੇ ਵੱਡਾ ਮਹਿਲ ਬਣਨ ਲੱਗ ਪਿਆ, ਸਰਾਵਾਂ ਬਣ ਗਈਆਂ, ਕਮਰੇ ਬਣ ਗਏ। ਅਤੇ ਕੁਝ ਸਮੇਂ ਬਾਅਦ ਉਹ ਮੁੜੇ ਆਏ, ਕਹਿੰਦੇ ਵੀ ਇਹ ਸ਼ਰਾਰਤ ਅਸੀਂ ਕੀਤੀ ਸੀ, ਉੜੇ ਨੂੰ ਕਾਲਜ ਬਣਾ ਦਿਓ। ਕਹਾਵਤ ਹੈ, ਕਹਾਣੀ ਹੈ, ਕਹਾਣੀ ਭਾਵੇਂ ਸੱਚਾਈ ਨਹੀਂ ਹੁੰਦੀ ਪਰ ਸਿਧਾਂਤ ਦਿੰਦੀ ਹੈ। ਲੋਕਾਂ ਦੀ ਫਿਤਰਤ ਹੈ, ਸੁਭਾਅ ਹੈ, ਜਿੱਧਰ ਕਿਸੇ ਨੇ ਕਹਿ ਦਿੱਤਾ ਉੱਧਰ ਚੱਲ ਪੈਂਦਾ ਵੀ ਸਾਡੀ ਕਾਮਨਾ ਪੂਰੀ ਹੋਣ ਲੱਗ ਪਈ ਹੈ, ਮਿਲਦਾ ਪਰਾ ਲੱਭਦੀ ਹੈ, ਭਾਗਾਂ ਦਾ ਹੀ ਹੈ। ਉਹ ਇਹ ਨਹੀਂ ਵੇਖਦੇ ਵੀ ਜਿੱਥੇ ਅਸੀਂ ਸਿਰ ਚੁਕਾਉਣ ਲੱਗੇ ਹਾਂ ਵੀ ਇਹ ਹੈਣ ਕੀ, ਵੇਖੀਏ ਤਾਂ ਸਹੀ, ਪਹਿਲਾਂ ਪੜਚੋਲ ਤਾਂ ਕਰੀਏ। ਹੁਣ ਇੱਥੇ ਜਿਹੜੇ ਬੰਦਈ ਬੈਠੇ ਸੀ ਇਹਨਾਂ ਨੇ ਬਹੁਤ ਸਾਰੀ ਜਿਹੜੀ ਭੋਲੀ ਭਾਲੀ ਸੰਗਤ ਆਉਂਦੀ ਸੀ ਉਹਨਾਂ ਨੂੰ ਵਰਗਲਾਉਣਾ ਸ਼ੁਰੂ ਕਰ ਦਿੱਤਾ। ਕਿਸੇ ਕੋਲ ਮਾੜੀ ਮੋਟੀ ਕਰਾਮਾਤ ਸੀ, ਉਹ ਚਮਤਕਾਰ ਵਿਖਾ ਦਿੱਤਾ ਹੋਣਾ, ਉਹਨੇ ਜਾ ਕੇ ਦਸਾਂ ਨੂੰ ਦੱਸਿਆ, ਦਸਾਂ ਨੇ ਵੀਹਾਂ ਨੂੰ ਦੱਸਿਆ। ਇੱਦਾਂ ਕਹਿੰਦੇ ਲੋਕ ਪ੍ਰਯੋਜਨ ਕਾਰਨ ਸਿੱਖ ਬਣਦੀ ਹੈ।
ਗੁਰੂ ਕਰੋ ਇਹ ਪ੍ਰਯੋਜਨ ਸਾਰਕ,
ਬਹੁਤੇ ਲੋਕ ਜਿਹੜੇ ਨੇ ਗੁਰੂ ਵੀ ਤਾਂ ਧਾਰਨ ਕਰਦੇ ਆ ਵੀ ਸਾਡਾ ਸਵਾਰਥ ਸਿੱਧ ਹੋਵੇ।
ਬਹੁਤ ਸੰਗਤ ਬੰਦੇ ਕੀ ਪਾਈ,
ਇਹਦਾ ਇੱਥੇ ਬੰਦਈਆਂ ਦੀ ਗਿਣਤੀ ਬਹੁਤ ਵਧਣ ਲੱਗ ਪਈ।
ਦੇਖ ਬੰਦਈਆਂ ਨਜ਼ਰ ਭੁੱਲ ਗਈ,
ਬੰਦਈਆਂ ਨੇ ਜਦੋਂ ਵੇਖਿਆ ਵੀ ਸਾਡੇ ਕੋਲ ਤਾਂ ਬੜੇ ਲੋਕ ਆਉਣ ਲੱਗ ਪਏ, ਨਜ਼ਰ ਭੁੱਲ ਗਈ ਉਹਨਾਂ ਦੀ। ਭੁੱਲ ਗਈ ਦਾ ਮਤਲਬ ਹੈ ਵੀ ਹੰਕਾਰ ਚ ਆ ਗਏ।
ਕਹੇ ਜੁਦੀ ਹਮ ਸੰਗਤ ਪੁਜਾਵੇਂ,
ਕਹਿਣ ਲੱਗੇ ਹੁਣ ਸਾਡੀ ਪੂਜਾ ਵੱਖਰੀ ਹੋਵੇਗੀ, ਅਸੀਂ ਜੁਦਾ ਕਰਕੇ ਆਪਣੇ ਆਪ ਨੂੰ ਪੰਥ ਤੋਂ ਪੂਜਾ ਕਰਾਵਾਂਗੇ।
ਕਹੇ ਜੁਦੀ ਹਮ ਚੜ੍ਹਤੀ ਲਾਵੇਂ,
ਜਿਹੜੀ ਚੜ੍ਹਤ ਆਵੇਗੀ ਉਹ ਵੀ ਸਾਡੀ ਜੁਦਾ ਵੱਖਰੀ ਹੋਵੇਗੀ।
दोहरा तब काल से यो मन मथी ए पए दंगे नू त्यार।
उधर खालसा वेखदा सी भी ये करदे की ने बंदई, तो पंथ ने भी उस वेले विचार कीती भी ये तां हुण लड़ाई नू त्यार बैठे आ बंदई सारे, भी जे असी इन्हां दा छेड़ा छेड़िया तां इन्हां ने तां लड़न पैणा, अगों गढ़ी बना लई आ चारे पासे बलगण बल लई आ इन्हां ने, ये तां हुण साडे नाल लड़न नू त्यार ने।
अके तो लड़ इन को मारो अके तो मन बहु हार।
सिंह विचारां करन लगे, तत खालसे दे सिंह जिहड़े सी उह कहिंदे जां तां लड़ के इन्हां नू मारो ते जां फिर हार के चुप चाप हो के बह जाओ, दड़ वट जमाना कट भले दिन आवणगे। कहिंदे जां फिर चुप करके बह के अपना टाइम पास करो।
चौपाई तो इम सियानन बाते उचारी।
भाई मनी सिंह वर्गे, दीवान दरबारा सिंह वर्गे, बड़े बड़े सियाने सिंह सन विच, उन्होंने गल कीती विचार कीती।
पुचंगी दंगईयां नयो चित तारी।
जेड़े पुचंगी तत खालसे दे सी ना लड़न मरन नू तैयार रहण वाले, उन्होंने विचार कीती।
बंधईयां सो हम किम बन टरनो।
ओ कहंदे असी बंधईयां कोलों डर के थोड़ी रहना, असी उन्हां तों नहीं टाला वटना।
रखे पातशाहन सो हम लरनो।
असी तां दिल्ली दे बादशाह नाल लड़न वास्ते दावा करन वाले बंदे हां, ते असी ना बंदईयां कोलों डर के बह जाइए। जेहड़े करंट वाले सिंह सी ना योधे, वह कहते असी नहीं ना कोलों डर के बहना। सियाने सिंह उत्ते भाई मनी सिंह वर्गे कहते, भाई आपां लड़ाई नहीं करनी, वह भी साडे भरा ने, चलो जे कुराए पै गए तो आपां उन्हां नूं समझाउण दा यतन करना, इदां लड़ाई नहीं करनी। ते जेहड़े वह तत खालसे दे भुजंगी सन लड़न भिड़न वाले, वह कहते असी नहीं डरदे इन्हां कोलों, असी नहीं डर के बहना, असी तां दिल्ली दे बादशाह नाल लड़न दा दावा रखदे आ।
इन दै कै अब लाए लै लीक।
जे हुण चढ़ावा एक वारी इन्हां नूं दे दित्ता ना आपां, ते मुड़ के पया पै जाणा, इह सया नहीं लंघदा पिया, पया पै गया तां फिर औखा हो जाणा। इस करके अज ही टोक लो ते रोक लो तां अगे तुर के रहणगे। एक वारी जे पिरत पा दित्ती ना, लीह पा दित्ती, ते फिर अपने लई औखा हो जाणा इन्हां नूं सांभणा।
इनो हिस्सा टिके गुरुद्वारे ना ठीक।
क्योंकि ये बंदईयां ने मर्यादा ही वक्री बना ली अपनी, इन्हां दा हिस्सा जे आपां इत्थों देण लग पे गुरु घर दे चढ़ावे चों, ते इन्हां ने हौली हौली मर्यादा अपनी लागू कर लेनी है गुरु घरां ते, फिर साडी जिहड़ी पंथ दी मर्यादा उह तां नहीं ना रहनी, इन्हां ने अपनी मर्यादा टोर लैनी है।
नवी गल हम लगन ना देहें।
ते इत्थे गुरु नानक दे घर विच मर्यादा उही चलनी है जिहड़ी गुरु नानक नूं भाउंदी है। इन्हां ने आपो बनाईयां मर्यादावां ने, वह किवें असी चलाईए इत्थे। हुण इह नवी मर्यादा जिहड़ी इसे इत्थे असी लागू नहीं होण देणी।
मरन लरन ते शंक न करे।
ते असी लड़न मरन तों शंका नहीं करदे, सानूं तुसीं आग्या दिओ, असी हुणे इन्हां नूं सोध लैने आ।
दोहरा कही सियानन ने इमें अब यो तीर तराए।
भाई मनी सिंह जी का पंथ च बड़ा सत्कार से, दरबार साहब दे हैड ग्रंथी का मुख ग्रंथी का जिहड़ा रुतबा है ना, समुचे खालसे पंथ विच सर्व श्रोमणी है। तो भाई मनी सिंह जी फिर कलगीधर पातशाह जी दे सेवक ने, सतवें पातशाह गुरु हर राय साहब दे चरणा च उन्होंने सिखी धारण की। भाई मनी सिंह ने सतवें पातशाह की सेवा की, फिर अठवें पातशाह की सेवा की, नौवें पातशाह जी की सेवा की कलगीधर दी। और यहो जी सेवा के दस पुत्र सी भाई मनी सिंह दे, दस ही कलगीधर दे लेखे लाए, शहीद करवाए। तो पंथ विच इन्हां दा बड़ा रुतबा ते बड़ा सत्कार सी भाई मनी सिंह साहब दा। बाबा बचित्र सिंह जी भाई मनी सिंह जी दे सपुत्र सन। भाई मनी सिंह जी वर्गे सियाने सिखां ने धीरज दिता, हौसला दिता, आख्या खालसा जी गुरु साहब दे दरबार च आए हो, आपां पंथ सारा इकट्ठा है, ते इदां लड़ाई करदे चंगे नहीं लगदे, हौसला करो, धीरज करो।
मेले संगत जो आई इन कल दंगा कराए।
इत्थे आम संगत आई हुई है, घरां विचों गृहस्थी सिख आए ने, बच्चे आए ने, बजुर्ग आए ने, भी तुहाडी लड़ाई विच उन्हां दा नुकसान ना हो जाए। पहला यह गल सुनो भी मेला समाप्त हो लैण दिओ, संगत दर्शन कर लवे, दर्शन करके संगत चली जावे, बाद विच सारे फैसले करांगे भी चढ़ावे च उन्हां नूं अद्ध देना कि नहीं देना। ਹਾਲੇ ਲੜਾਈ ਕਰਨ ਦਾ ਵੇਲਾ ਨਹੀਂ, ਕਿਉਂਕਿ ਤੁਰਕ ਵੀ ਆਏ ਬੈਠੇ ਨੇ ਬਾਹਰ। ਕਿਤੇ ਇਹ ਨਾ ਹੋਵੇ ਵੀ ਤੁਹਾਡੀ ਲੜਾਈ ਵਿੱਚ ਤੁਰਕ ਆ ਕੇ ਸਿੰਘਾਂ ਦਾ ਸੰਗਤ ਦਾ ਨੁਕਸਾਨ ਕਰਨ ਲੱਗ ਪੈਣ। ਇਸ ਕਰਕੇ ਪਹਿਲਾਂ ਜਿਹੜੀ ਆਮ ਸੰਗਤ ਆਈ ਹੈ ਇਹ ਸੰਗਤ ਦਰਸ਼ਨ ਪਰਸ ਕੇ ਚਲੀ ਜਾਵੇ, ਬਾਅਦ ਵਿੱਚ ਤੁਸੀਂ ਆਪਣੇ ਫੈਸਲੇ ਕਰ ਲਿਓ। ਇਹ ਵਿਚਾਰਾਂ ਹੋ ਰਹੀਆਂ ਨੇ। ਅਖੀਰ ਨੂੰ ਗੁਰੂ ਰਾਮਦਾਸ ਸਾਹਿਬ ਦੇ ਉੱਤੇ ਫੈਸਲਾ ਛੱਡਿਆ ਕਿ ਹੁਣ ਸਾਰਾ ਫੈਸਲਾ ਧੰਨ ਗੁਰੂ ਰਾਮਦਾਸ ਜੀ ਕਰਨਗੇ, ਸੋਢੀ ਸੁਲਤਾਨ ਪਾਤਸ਼ਾਹ। ਚਿੱਠੀਆਂ ਪਾਈਆਂ ਜਾ ਰਹੀਆਂ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਪੰਥ ਦਾ ਪਾਵਨ ਪਵਿੱਤਰ ਇਤਿਹਾਸ ਹੈ, ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇਖੇ ਮਾਂ। ਵਾਹਿਗੁਰੂ 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 ਵਾਹਿਗੁਰੂ
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 ਅਚੁੱਤ ਹੈ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੈ ਸਰਬਮੈ
ਦੁਖ ਭੰਜਨ ਗੁਣ ਤਾਸ
ਹੇ ਸੰਗੀ ਹੈ ਨਿਰੰਕਾਰ
ਨਿਰਗੁਣ ਸਭ ਟੇਕ
ਹੇ ਗੋਬਿੰਦ ਹੈ ਗੁਣ ਨਿਧਾਨ।